हर का संत सतगुरु सतपुरखा, जो बोले हर हर बानी, जो जो कहे सुने सुमुक्ता, हम तिसके सतकुर्बानी। गुर परमेश्वर पूजिए, मन तन लाई प्यार, सतगुर दाता जियो का सबसे देई आधार। सतगुर वचन कमावणे सच्चाए विचार, बिन साधु संगत रत्या माया मोह सब छार। मेरे साजन हर हर नाम समाल, साधु संगत मन वसे पूरन होए काल। गुरु समरथ अपार गुरु अडभागी दर्शन होई, गुर अगवचन निर्मला गुर जेवड अवर्ण कोई। गुर करता गुर करणहार, गुर मुख सच्ची सोई, गुर ते बार किछ नहीं गुर कीता लोड़े सुहोई। गुर तीरथ गुर पार जात, गुर मनसा पूरन हार, गुर दाता हर नाम दे उतरे सब संसार। गुर समरथ गुर निरंकार, गुर ऊंचा अगम अपार, गुर की महिमा अगम है क्या कथे कथन हार। जितने फरमन बाछिए तितरे सतगुर पास, पूरब लिखे पावणे साच नाम दे रास। सतगुर सरणी आया बाउ नहीं बिना, हर नानक कदे न विसरयो ए जियो पिंड तेरा सास। कबीर सूता क्या करे जागन की कर चोप, ए दम हीरा लाल है गिन गिन गुर को सो। कहता हूँ कह जात हूँ कहूँ बुझावत डोल, स्वासा बिरता जात है तीन लोक का मोल। अखी बाजो वेखना बिन कन्ना सुनना, पैरी बाजो चलना बिन हत्था करना। जीवे बाजो बोलना यू जीवत मरना, नानक हुकम पछाण के ना खसमे मिलना। सतगुरु सब को वेखदा जेता जगत संसार, डिठे मुक्त न होवई जिचर सरोद न करे विचार। कई जन्म पे कीट पतंगा, कई जन्म का जमीन कुरंगा, कई जन्म पंखी सरप होयो, कई जन्म है वर वृक्ष जोयो। मिल जगदीश मिलन की बरिया, चिरंकारे दे संजरिया।
सतगुरु नमः, श्री गुरुदेव नमः। दास दोनों हाथ जोड़ के संगत के चरणा च मथा टेकदे होए अपने गुनाहां दी माफी लई अरदास बेनती करदा है। ओ गुनाह जो करोड़ों ही जन्मां तो मैं इकट्ठे करी बैठा हां, संगत दी समर्था है बख्शन दी, बख्शन की कृपालता करो। संगत बख्शे नू गुरु साहब भी बख्श देंदे।
हर का संत सतगुरु सतपुरखा, जो बोले हर हर बानी।
हर का संत सतगुरु सतपुरखा, जो बोले हर हर बाणी। इस जगत दे विच संत और सतगुरु ये हरि दे अवतार हैं। हरि सतपुरुष, सतपुरखा, अकाल पुरुष, दयाल पुरुष, बहुत सारे नामां दे नाल संतां ने उन्हां नूं याद कीता है। इस जगत दे विच असीं संत किस नूं कहिंदे हां? कोई दाढ़ी होए, लंबा चोला पाया है, चिट्टे वस्त्र हन, दस्तार सजाई है, या होर बहुत सारे निशान, डेरा है, झंडा है, या गुरबाणी नाल मतलक संबंध रखन ले कोई किरिया अपना रखी है, कोई बहुत सारिया गल्लां दसदे हन, कथा कीर्तन हुंदा है। इस तरीके दे जितने भी बाहरी निशान हन, इन्हां दे नाल असी इस जगत दे विच जो जीवात्मा इंचार्ज बन करके, मोहरी बन करके इस जगत दे विच प्रगट हुंदी है, उस नूं असी संत कहिंदे हां। रूहानियत दा जो विषय है उस दे विच संत और सतगुर दी जो डेफिनेशन दिती गई है वह बिल्कुल अलग है। संत किस नूं किया गया है रूहानियत दे विच? जिसने जींदे जी अपनी इस आत्मा नूं परमात्मा दे नाल मिला लिया, मिलाप हो गया उस प्रभु दे विच, अकाल पुरुष दे विच, दोनों एक रूप हो गए, उस नूं असी इस जगत दे विच रूहानियत दा जो विषय है संत कह करके पुकारदे हां। इस पहली तुक दे विच गुरु साहब उपदेश करदे ने हर के संत सतगुरु। संत और सतगुरु दे विच भेद है, बहुत गहरा भेद है। जितने भी सतगुरु हन वह सारे ही संत हैं, पर सारे जितने भी संत नजर आते हैं जिन्होंने अकाल पुरुष नूं प्राप्त कर लिया वह सतगुरु नहीं हैं। इन्हां दे विच की भेद है यह समझण दा विषय है। सब तो पहला तो इस भरम दे विचों असीं निकल जाना कि इस जगत दे विच जितने निशान नजर आते हैं जिन्हां करके असीं संतां नूं जाणदे हां या संत कहिंदे हां, तो यह संत मत नहीं है, ना ही रूहानियत दा यह विषय इन्हां संतां दे नाल संबंध रखता है। जड़ी जीवात्मा उस परमात्मा दे उस रूप, उस दा आकार, रंग रूप रेख आकार तो परे एक गुण परमात्मा दा, जिस नूं असीं नाम या शब्द कह करके पुकारदे हां, उस दे नाल मिल जांदे हां, उस दा रूप हो जांदे हां, उह सारियां जीवात्मा संत और संता चो संत जिस दे अंदर उस अकाल पुरख दा हुक्म काम करदा है, उसी नूं असीं सतगुरु कह करके पुकारदे हां या याद करदे हां। यानी कि सतगुरु जो हन इस जगत दे विच उस अकाल पुरख, उस दयाल पुरुष दे अवतार हन, यानी कि उन्हां दा हुक्म लै करके इस जगत दे विच उह प्रगट होए हन, और उन्हां दा एक मिशन है। वह मिशन की है? जिस तरीके दे नाल उह आप अकाल पुरख नाल मिल गए ने, उस तरीके दे नाल इस जगत दे विच मनुखे जन्म दे विच जिहड़ियां जीवात्मा आ चुकियां हन और तड़फ रहियां हन उस परमात्मा नूं, उस नाम नूं मिलण वास्ते, उस शब्द विच समाण वास्ते, उन्हां नूं लैण वास्ते इस जगत दे विच उह अवतार लैंदे हन। जिस घट दे अंदर जिस जीवात्मा दे नाल इह हुक्म प्रगट हो जांदा है, उसी नूं असीं सतगुरु कह करके पुकारदे हां, और उह सतगुरु ही उन्हां जीवात्मा नूं सचखंड यानी कि अकाल पुरख दी गोद तक ले जाण दी समर्था और ताकत रखदा है। बेशक संतां दे अंदर भी उह सारी ताकत है, यानी कि जिन्हां ने अकाल पुरुष नूं प्राप्त कर लिया, पर उह कदी भी किसी भी जीवात्मा नूं सचखंड लै करके नहीं जाणगे, अमर पद की प्राप्ति नहीं देणगे। सिर्फ ट्यूशन पढ़ा सकते ने, रस्ता दस सकते ने भी तुसी किस रस्ते ते चलना है, यानी कि तुसी सतगुर की शरण जाओ, सतगुर नूं प्राप्त करो, तुहानूं अकाल पुरख यानी कि नाम की प्राप्ति हो जाएगी और तुहाडा जन्म मरण जिहड़ा है सदा लई खत्म हो जाएगा। यानी कि यह ट्यूशन दे सकते ने पर अगली कलास दे विच नहीं चढ़ा सकते, अकाल पुरुष तक नहीं पहुंचा सकते। सकण दे बावजूद वह सकते नहीं, क्यों? क्योंकि उन्होंने कोल उस अकाल पुरुख का हुक्म नहीं है। यानी कि जिस दे अंदर वह हुक्म प्रगट हो गया वह अकाल पुरुख का अवतार ही है। असी उस कट नूं, बाहरी आकार नूं, बाहरी रूप नूं उत्थे तक ही सीमित हो जाते हैं, उस तो अगे जानन दी उरे उह ताकत नूं यानी कि जिहड़ी ताकत उस दे अंदर काम कर रही है उसते तक पहुंचने की असी कोशिश ही नहीं करते। बहुत सारिया जीवात्मा सतगुरु तक पहुंच तो जांदियां ने पर बाहरी आकार तक ही सीमित रह जांदियां ने। जिहड़ी समर्था, जिहड़ी ताकत देने वास्ते वह इस जगत दे विच आए ने, वह सच्चा शब्द, सच्चा शब्द केड़ा है? जिहड़ा कि मन, बुद्धि और इंद्रिया तो परे है। यानी कि उस नूं प्राप्त करन दी असी कोशिश ही नहीं करते, असी उन्हां दे चक्कर लाने शुरू कर देंदे आ, डेरे मंदरां दे विच, गुरुद्वारां दे विच, अपनी हस्ती ही खत्म कर देंदे आ, पूरी उम्र जड़ी है असी इन्हां दे विच ही गवा देंदे आ। यानी कि इतना कीमती जन्म मिलिया सी ਸਾਨੂੰ ਸੱਚੇ ਸ਼ਬਦ ਨੂੰ ਪ੍ਰਾਪਤ ਕਰਨ ਵਾਸਤੇ, ਪਰ ਅਸੀਂ ਕੀ ਕੀਤਾ, ਬਾਹਰੀ ਚੱਕਰ ਦੇ ਵਿੱਚ, ਯਾਨੀ ਕਿ ਆਤਮਾ ਬਾਹਰ ਦੀ ਬਾਹਰ ਹੀ ਰਹਿ ਗਈ। ਬਾਹਰ ਅੱਜ ਤੱਕ ਕਿਸੇ ਨੂੰ ਕੁਛ ਨਹੀਂ ਮਿਲਿਆ, ਕੋਈ ਵੀ ਡੇਰਾ, ਕੋਈ ਵੀ ਸੰਤ, ਕਿਤਨੇ ਵੀ ਮਹਾਨ ਕਿਉਂ ਨਾ ਹੋਣ, ਅਕਾਲ ਪੁਰਖ ਦਾ ਰੂਪ ਹੀ ਕਿਉਂ ਨਾ ਹੋਣ, ਜਦ ਤੱਕ ਅਸੀਂ ਅੰਤਰ ਨਹੀਂ ਜਾਂਦੇ ਉਹਨਾਂ ਦੇ ਅੰਤਰ ਦੇ ਸ਼ਬਦ, ਯਾਨੀ ਕਿ ਸੱਚੀ ਉਸ ਪ੍ਰਕਾਸ਼ ਨੂੰ, ਉਸ ਜੋਤ ਨੂੰ, ਉਸ ਆਵਾਜ਼ ਨੂੰ ਪ੍ਰਾਪਤ ਨਹੀਂ ਕਰ ਲੈਂਦੇ, ਤਦ ਤੱਕ ਸਾਡਾ ਜਨਮ ਮਰਨ ਨਹੀਂ ਕੱਟ ਸਕਦਾ, ਸਾਨੂੰ ਮੋਕਸ਼ ਯਾਨੀ ਕਿ ਮੁਕਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਬਹੁਤ ਸਾਰੇ ਫਲ ਮਿਲ ਸਕਦੇ ਨੇ, ਇਤਨੇ ਫਲ ਮਿਲ ਸਕਦੇ ਨੇ ਕਿ ਇੱਕ ਫਲ ਨਹੀਂ ਮਿਲਦਾ, ਜਿਸ ਨੂੰ ਅਸੀਂ ਅਮਰ ਪਦ ਕਹਿੰਦੇ ਹਾਂ ਕਿ ਸਦਾ ਲਈ ਅਸੀਂ ਅਵਿਨਾਸ਼ੀ ਹੋ ਜਾਈਏ, ਇਹ ਸੰਭਵ ਨਹੀਂ ਹੈ। ਸੋ ਇਹ ਵਿਚਾਰ ਕਰਨ ਵਾਲਾ ਮਜਬੂਰ ਹੈ ਰੂਹਾਨੀਅਤ ਦਾ, ਕਿ ਸਾਡਾ ਫਰਜ਼ ਬਣਦਾ ਕਿ ਅਗਰ ਸਾਨੂੰ ਸਤਿਗੁਰ ਦੀ ਪ੍ਰਾਪਤੀ ਹੋ ਗਈ, ਸਤਿਗੁਰ ਤੱਕ ਪਹੁੰਚ ਗਏ, ਤੇ ਅਸੀਂ ਅਗਲੀ ਪੌੜੀ ਤੇ ਚੜੀਏ, ਯਾਨੀ ਕਿ ਅੰਦਰ ਜਾਣ ਦੀ ਕੋਸ਼ਿਸ਼ ਕਰੀਏ ਜਿਸ ਜਗ੍ਹਾ ਇਹ ਸ਼ਬਦ ਜਾਂ ਨਾਮ ਮੌਜੂਦ ਹੈ। ਤੇ ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ, ਸੰਤ ਸਤਿਗੁਰ ਸਤਿਪੁਰਖਾ, ਯਾਨੀ ਕਿ ਸਤਿਪੁਰਖ ਦੇ ਅਵਤਾਰ ਨੇ ਉਹ ਕੌਣ ਹਨ ਜਿਸ ਨੂੰ ਅਸੀਂ ਸਤਿਗੁਰੂ ਕਹਿ ਕਰਕੇ ਪੁਕਾਰਦੇ ਹਾਂ। ਕਹਿੰਦੇ ਨੇ ਬੋਲੇ ਹਰ ਹਰ ਬਾਣੀ, ਹਰ ਹਰ ਲਫ਼ਜ਼ ਨੂੰ ਦੋ ਵਾਰੀ ਇਸਤੇਮਾਲ ਕੀਤਾ ਗਿਆ। ਦੋ ਵਾਰੀ ਦਾ ਕੀ ਭਾਵ ਹੈ, ਹਰ ਹਰ ਬਾਣੀ, ਯਾਨੀ ਕਿ ਬਾਣੀਆਂ ਦੋ ਨੇ, ਇੱਕ ਬਾਣੀ ਜਿਹੜੀ ਕਿ ਇਸ ਵਕਤ ਸੱਚਖੰਡ ਤੋਂ ਸਿੱਧੀਆਂ ਸਾਡੀ ਝੋਲੀਆਂ ਦੇ ਵਿੱਚ ਤਕਸੀਮ ਕੀਤੀ ਜਾ ਰਹੀ ਹੈ, ਇਹ ਵੀ ਹਰ ਕੀ ਬਾਣੀ, ਅਕਾਲ ਪੁਰਸ਼ ਦੀ ਬਾਣੀ ਹੈ, ਸੱਚਖੰਡ ਦੀ ਬਾਣੀ ਹੈ। ਪਰ ਗੁਰੂ ਸਾਹਿਬ ਕਹਿੰਦੇ ਨੇ ਇੱਕ ਬਾਣੀ ਹੋਰ ਵੀ ਹੈ, ਜਿਹੜੀ ਮਨ, ਬੁੱਧੀ ਔਰ ਇੰਦਰੀਆਂ ਤੋਂ ਪਰੇ ਦੀ ਹੈ, ਉਹ ਦੂਸਰੀ ਬਾਣੀ ਹੈ। ਤੇ ਜਿਹੜੇ ਸੰਤ ਸਤਿਗੁਰੂ ਹੁੰਦੇ ਨੇ ਉਹ ਕਹਿੰਦੇ ਨੇ ਹਰ ਹਰ ਬਾਣੀ, ਇਹ ਦੋ ਬਾਣੀਆਂ ਦੋਨੋ ਹੀ ਬੋਲਦੇ ਨੇ। ਪਹਿਲੀ ਬਾਣੀ ਜਦੋਂ ਉਹ ਸਤਸੰਗ ਦੇ ਵਿੱਚ ਆ ਕਰਕੇ ਪ੍ਰਗਟ ਹੁੰਦੇ ਨੇ, ਅਕਾਲ ਪੁਰਖ ਦੀ ਤਾਕਤ ਉਹਨਾਂ ਦੇ ਅੰਦਰ ਕੰਮ ਕਰਦੀ ਹੈ, ਔਰ ਮਨ, ਬੁੱਧੀ ਔਰ ਇੰਦਰੀਆਂ ਨੂੰ ਸਮਝਾਉਣ ਵਾਸਤੇ, ਇਸ ਜੀਵਾਤਮਾ ਨੂੰ ਚੇਤਾਉਣ ਵਾਸਤੇ, ਜਗਾਉਣ ਵਾਸਤੇ ਉਹ ਇੱਕ ਬਾਣੀ ਦਿੰਦੇ ਨੇ, ਧੁਰ ਕੀ ਬਾਣੀ ਆਈ ਜਿਨ ਸਗਲੀ ਚਿੰਤ ਮਿਟਾਈ। ਇਹ ਕਿਹੜੀ ਧੁਰ ਦੀ ਬਾਣੀ ਹੈ, ਇਹ ਜਿਹੜੀ ਅਸੀਂ ਸੁਣ ਰਿਹਾ ਇਹ ਵੀ ਹੈ, ਪਰ ਅਸੀਂ ਵਿਚਾਰ ਕਰਕੇ ਦੇਖੀਏ ਕਿਆ ਇਸ ਬਾਣੀ ਨੂੰ ਸੁਣਨ ਦੇ ਬਾਅਦ ਸਾਡੀ ਚਿੰਤਾ ਖਤਮ ਹੋ ਗਈ। ਚਿੰਤਾ ਕਿਹੜੀ ਸੀ, ਇਹ ਕੋਈ ਜੜ ਵਸਤੂ ਚੇਤਨ ਸੰਬੰਧਾਂ ਦੀ ਚਿੰਤਾ ਨਹੀਂ ਹੈ ਕਿ ਕੋਈ ਵਸਤੂ ਸਾਨੂੰ ਮਿਲੇਗੀ ਜਾਂ ਨਹੀਂ ਮਿਲੇਗੀ, ਕਿਸੇ ਨਾਲ ਰਿਸ਼ਤਾ ਜੁੜੇਗਾ ਜਾਂ ਨਹੀਂ ਜੁੜੇਗਾ, ਕੁਛ ਪ੍ਰਾਪਤ ਕਰ ਪਾਵਾਂਗੇ ਜਾਂ ਨਹੀਂ। ਇਹ ਸਾਰੀ ਦੁਵਿਧਾ ਹੈ, ਇਹ ਜਿਹੜੀ ਹੈ ਮਨ, ਬੁੱਧੀ, ਇੰਦਰੀਆਂ, ਯਾਨੀ ਇਸ ਸਰੀਰ ਦੇ ਨਾਲ ਸੰਬੰਧ ਰੱਖਦਾ ਇਹ ਸੰਸਾਰ ਹੈ। ਤੇ ਇਸ ਦੁਵਿਧਾ ਜਾਂ ਇਸ ਚਿੰਤਾ ਦੀ ਗੱਲ ਨਹੀਂ ਕਰ ਰਹੇ, ਬਾਣੀ ਦੇ ਨਾਲ ਜਿਹੜੀ ਚਿੰਤਾ ਮਿਟਣ ਦੀ ਗੱਲ ਕੀਤੀ ਜਾ ਰਹੀ ਹੈ, ਉਹ ਹੈ ਇੱਕੋ ਹੀ ਜਨਮ ਔਰ ਮਰਨ ਦੀ ਚਿੰਤਾ ਇਸ ਜੀਵਾਤਮਾ ਨੂੰ ਲੱਗੀ ਹੈ। ਇਸ ਜੀਵਾਤਮਾ ਨੂੰ ਬਾਰ ਬਾਰ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਆਉਣਾ ਪੈਂਦਾ। 84 ਲੱਖ ਜਾਮੇ, ਬੜੇ ਸੁੰਦਰ ਸੂਟ ਤਿਆਰ ਕੀਤੇ ਗਏ ਨੇ ਇਸ ਜੀਵਾਤਮਾ ਨੂੰ ਰੋਕਣ ਵਾਸਤੇ। ਤੇ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਉਹ ਜਿਹੜੀ ਧੁਰ ਦੀ ਬਾਣੀ ਆ ਰਹੀ ਹੈ ਨਾ, ਜਿਸ ਨੇ ਸਾਰੀ ਚਿੰਤਾ ਮਿਟਾ ਦਿੱਤੀ, ਉਹ ਬਾਣੀ ਮਨ, ਬੁੱਧੀ ਔਰ ਇੰਦਰੀਆਂ ਤੋਂ ਪਰੇ ਹੈ। ਉਹ ਬਾਣੀ ਜਿਹੜੀ ਹੈ ਸਤਿਗੁਰੂ ਦੇਣ ਵਾਸਤੇ ਇਸ ਜਗਤ ਦੇ ਵਿੱਚ ਇਸ ਪਹਿਲੀ ਬਾਣੀ ਨੂੰ ਉਚਾਰਨ ਕਰਦੇ ਨੇ, ਜਿਹੜੀ ਕਿ ਅਸੀਂ ਇਨ੍ਹਾਂ ਕੰਨਾਂ ਦੇ ਨਾਲ ਸੁਣਦੇ ਹਾਂ, ਇਨ੍ਹਾਂ ਅੱਖਾਂ ਦੇ ਨਾਲ ਇਨ੍ਹਾਂ ਲਫ਼ਜ਼ਾਂ ਨੂੰ ਦੇਖ ਕਰਕੇ ਪੜ੍ਹਦੇ ਹਾਂ, ਜ਼ੁਬਾਨ ਨਾਲ ਪੜ੍ਹਦੇ ਹਾਂ, ਕੰਨ ਨਾਲ ਸੁਣਦੇ ਹਾਂ, ਯਾਨੀ ਕਿ ਮਨ, ਬੁੱਧੀ ਔਰ ਇੰਦਰੀਆਂ ਦੇ ਵਿੱਚ ਜਿਹੜੀ ਬਾਣੀ ਆ ਗਈ, ਵਰਣਾਤਮਕ ਬਾਣੀ ਆ ਗਈ, ਬੇਸ਼ੱਕ ਉਹ ਇਸ ਵਕਤ ਧੁਰ ਦੀ ਬਾਣੀ ਅਸੀਂ ਸੁਣ ਰਹੇ ਹਾਂ, ਪਰ ਇਹ ਬਾਣੀ ਸੱਚੀ ਹੋਣ ਦੇ ਬਾਵਜੂਦ ਵੀ ਝੂਠੀ ਹੋ ਜਾਂਦੀ ਹੈ। ਜਦੋਂ ਅਸੀਂ ਇਹ ਚਾਹੀਏ ਕਿ ਇਸ ਆਤਮਾ ਨੂੰ ਲੈ ਕਰਕੇ ਸੱਚਖੰਡ ਪਹੁੰਚ ਜਾਵੇ, ਤਾਂ ਇਹ ਸੰਭਵ ਨਹੀਂ ਹੈ, ਇਹ ਅਸੰਭਵ ਹੋ ਜਾਂਦਾ ਹੈ। ਅਸੀਂ ਸੱਚਖੰਡ ਨਹੀਂ ਜਾ ਸਕਦੇ ਇਸ ਬਾਣੀ ਦੇ ਨਾਲ। ਇਹ ਰਾਣੀ ਜਿਹੜੀ ਹੈ ਸਾਨੂੰ ਰਸਤਾ ਦੇ ਸਕਦੀ ਹੈ। ਵਿਚਾਰ ਕਰਕੇ ਦੇਖੋ, ਇਹ ਬਾਣੀ ਸਪਸ਼ਟ ਉਪਦੇਸ਼ ਕਰਦੀ ਹੈ ਕਿ ਤੁਸੀਂ ਸੰਤ ਦੀ ਸ਼ਰਨ ਲਓ, ਸੰਤ ਸਤਿਗੁਰ ਦੇ ਸੰਤਾਂ ਚੋਂ, ਸੰਤ ਜਿਹੜੇ ਸਤਿਗੁਰ ਦੇ ਰੂਪ ਦੇ ਵਿੱਚ ਅਵਤਾਰ ਲੈ ਕਰਕੇ ਆਏ ਨੇ, ਉਹਨਾਂ ਦੇ ਕੋਲ ਜਾਓ। ਔਰ ਅਗਰ ਅਸੀਂ ਉਹਨਾਂ ਦੇ ਕੋਲ ਨਹੀਂ ਜਾਂਦੇ, ਉਹਨਾਂ ਦੀ ਸ਼ਰਨ ਨਹੀਂ ਲੈਂਦੇ, ਤੇ ਕਿਸ ਤਰੀਕੇ ਨਾਲ ਸਾਡਾ ਉਦਾਰ ਹੋ ਸਕਦਾ? ਤੋ ਜਿਹੜੇ 84 ਲੱਖ ਜਾਮੇ ਬਣਾਏ ਗਏ ਨੇ, ਇਹਨਾਂ ਚੋਂ ਨਿਕਲਣ ਦਾ ਇੱਕੋ ਹੀ ਉਪਾਅ ਹੈ, ਜਿਹੜੀ ਧੁਰ ਕੀ ਬਾਣੀ ਅੰਤਰ ਦੇ ਵਿੱਚ ਆ ਰਹੀ ਹੈ। ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਬਿਲਕੁਲ ਸਪਸ਼ਟ ਕੀਤਾ, ਉੱਚੇ ਖਾਸੇ ਮੈਲ ਦੇ ਬਾਂਗਾ ਦੇ ਖੁਦਾਏ, ਸੁੱਤਿਆ ਬਾਂਗ ਨਾ ਸੁਣ ਸਕੇ ਰਿਹਾ ਖੁਦਾ ਜੁਗਾਏ। ਉਹ ਪਰਮਾਤਮਾ ਨੇ, ਖੁਦਾ ਜਿਹੜਾ ਇਸ ਜਵਾਤਮਾ ਨੂੰ ਜਗਾ ਰਿਹਾ ਬਾਰ ਬਾਰ ਲਗਾਤਾਰ। ਇਹ ਨਹੀਂ ਕਿ ਘੰਟਾ ਦੋ ਘੰਟੇ ਬਾਣੀ ਆਉਂਦੀ ਹੈ ਤੇ ਫਿਰ ਬੰਦ ਹੋ ਜਾਂਦੀ ਹੈ, ਫਿਰ ਕੁਛ ਦੇਰ ਬਾਅਦ ਸ਼ੁਰੂ ਹੋ ਜਾਂਦੀ ਹੈ, ਐਸਾ ਨਹੀਂ ਹੈ। ਅੰਤਰ ਜੋਤ ਨਿਰੰਤਰ ਬਾਣੀ, ਸਾਚੇ ਸਾਹਿਬ ਸਿਉਚਿਤ ਲਾਈ, ਉਹ ਸੱਚਾ ਸਾਹਿਬ ਜਿਹੜਾ ਹੈ ਅੰਤਰ ਦੇ ਵਿੱਚ ਹਰ ਵਕਤ ਮੌਜੂਦ ਹੈ, ਦਿਨ ਰਾਤ, ਹਰ ਘੜੀ, ਹਰ ਪਲ ਉਸਨੇ ਜੜ ਔਰ ਚੇਤਨ ਸਭ ਨੂੰ ਆਧਾਰ ਦੇ ਰੱਖਿਆ। ਸ਼ਬਦ ਹੈ ਧਰਤੀ, ਸ਼ਬਦ ਹੈ ਆਕਾਸ਼, ਸ਼ਬਦ ਹੈ ਸ਼ਬਦ ਬਿਆ ਪ੍ਰਕਾਸ਼, ਸਗਲ ਸ੍ਰਿਸ਼ਟੀ ਸ਼ਬਦ ਕੇ ਪਾਸੇ, ਨਾਨਕ ਸ਼ਬਦ ਘਟਿਆ ਘਟ ਆਛੇ। ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਉਹ ਸ਼ਬਦ ਜਿਹੜਾ ਹੈ ਜੜ ਚੇਤਨ ਸਭ ਨੂੰ ਆਧਾਰ ਦੇਣ ਵਾਲਾ, ਹਰ ਵਕਤ ਇਸ ਜਗਤ ਦੇ ਵਿੱਚ ਸਾਰੇ ਬ੍ਰਹਮੰਡ ਦੇ ਵਿੱਚ ਮੌਜੂਦ ਹੈ। ਔਰ ਜਦੋਂ ਇਹ ਤਾਕਤ ਖਿੱਚ ਜਾਂਦੀ ਹੈ, ਇਹ ਬਾਣੀ ਸਿਮਟ ਜਾਂਦੀ ਹੈ, ਉਸ ਵਕਤ ਹੀ ਪਰਲੋ ਜਾਂਦੀ ਹੈ, ਜਦੋਂ ਇਸ ਘੱਟ ਦੇ ਵਿੱਚੋਂ ਇਸ ਸਰੀਰ ਦੇ ਵਿੱਚੋਂ ਇਹ ਤੁਰ ਕੀ ਬਾਣੀ ਨਿਕਲ ਜਾਂਦੀ ਹੈ ਨਾ, ਉਸ ਵਕਤ ਇਹ ਸਰੀਰ ਜਿਹੜਾ ਮੁਰਦਾ ਹੋ ਜਾਂਦਾ, ਇੰਦਰੀਆਂ ਕੰਮ ਨਹੀਂ ਕਰ ਸਕਦੀਆਂ। ਇਹ ਸਾਰੀ ਜੜ ਚੇਤਨ ਲੋਕ ਨੂੰ ਆਧਾਰ ਦੇਣ ਵਾਲਾ, ਇਸ ਇੰਦਰੀਆਂ ਨੂੰ, ਮਨ ਨੂੰ, ਆਤਮਾ ਨੂੰ ਆਧਾਰ ਦੇਣ ਵਾਲੀ ਜਿਹੜੀ ਵਸਤੂ ਹੈ ਨਾ, ਉਹ ਤੁਰ ਕੀ ਬਾਣੀ ਆ। ਤੋ ਇਹ ਵਿਚਾਰ ਕਰਕੇ ਦੇਖ ਲੋ, ਗੁਰੂ ਸਾਹਿਬਾਂ ਨੇ ਦੋ ਵਾਰੀ ਹਰੀ ਦਾ ਇਸੇ ਕਰਕੇ ਇਸਤੇਮਾਲ ਕੀਤਾ ਕਿ ਸਤਿਗੁਰੂ ਹਰੀ ਦਾ ਰੂਪ ਹੈ ਔਰ ਹਰੀ ਜਿਹੜਾ ਹੈ ਦੋ ਬਾਣੀਆਂ ਦਿੰਦਾ, ਇੱਕ ਸਮਝਾਉਣ ਵਾਸਤੇ। ਅਗਰ ਇਹ ਸਮਝਾਉਣ ਵਾਲੀ ਬਾਣੀ ਨਾ ਹੋਵੇ ਤੇ ਜਿਹੜੀ ਅੰਤਰ ਦੀ ਬਾਣੀ ਤੁਰ ਕੀ ਬਾਣੀ ਕਹੀ ਹੈ ਗੁਰੂ ਨਾਨਕ ਸਾਹਿਬ ਨੇ, ਕਿਤਨੀ ਮਹਾਨ ਹੈ, ਸਭ ਨੂੰ ਬਣਾ ਰਹੀ ਹੈ, ਸਭ ਨੂੰ ਪਰਵਰਿਸ਼ ਕਰ ਰਹੀ ਹੈ, ਸਭ ਨੂੰ ਵਿਲੇ ਦੇ ਵਿੱਚ ਲਿਜਾ ਰਹੀ ਹੈ, ਫਿਰ ਜਿਹੜੀ ਇਸ ਸ੍ਰਿਸ਼ਟੀ ਦੀ ਰਚਨਾ ਕਰਦੀ ਹੈ। ਕਿਤਨੀ ਮਹਾਨਤਾ ਹੋਣ ਦੇ ਬਾਅਦ ਵੀ ਇਹ ਮਨੁੱਖ ਜਿਹੜਾ ਉਸਨੂੰ ਪ੍ਰਾਪਤ ਕਰਨ ਜਾਣਨ ਦੇ ਕਾਬਿਲ ਨਹੀਂ ਬਣ ਸਕਦਾ, ਉਹਨੂੰ ਕਿਸ ਤਰੀਕੇ ਦੇ ਨਾਲ ਬੋਧ ਹੋਏਗਾ, ਕਿਸ ਤਰ੍ਹਾਂ ਇਹਨੂੰ ਗਿਆਨ ਦੀ ਪ੍ਰਾਪਤੀ ਹੋਏਗੀ। ਇਸੇ ਕਰਕੇ ਸੰਤ ਸਤਿਗੁਰੂ ਜਦੋਂ ਇਸ ਜਗਤ ਦੇ ਵਿੱਚ ਅਵਤਾਰ ਲੈ ਕਰਕੇ ਆਉਂਦੇ ਨੇ, ਉਹ ਇਹ ਪਹਿਲੀ ਬਾਣੀ ਉਚਾਰਨ ਕਰਦੇ ਨੇ ਜਿਹੜੀ ਸੱਚਖੰਡ ਦੀ ਤਾਕਤ ਦੇ ਨਾਲ ਸ਼ਬਦਾਂ ਦੇ ਰੂਪ ਦੇ ਵਿੱਚ ਸਾਡੇ ਕੰਨਾਂ ਦੇ ਨਾਲ ਟਕਰਾਉਂਦੀ ਹੈ। ਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ ਕਿ ਜਦ ਤੱਕ ਤੂੰ ਇਸ ਪਹਿਲੀ ਬਾਣੀ ਦੇ ਉੱਪਰ ਅਮਲ ਨਹੀਂ ਕਰੇਗਾ, ਪੂਰਾ ਨਹੀਂ ਹੋਏਗਾ, ਤਦ ਤੱਕ ਇਹ ਤੂੰ ਦੂਸਰੀ ਬਾਣੀ ਜਿਹੜੀ ਹੈ ਤੁਰਕੀ, ਜਿਸ ਦੇ ਨਾਲ ਇਹ ਚਿੰਤਾ ਮਿਟੇਗੀ ਤੇਰੀ ਜੀਵਾਤਮਾ ਦੀ ਜਨਮ ਔਰ ਮਰਨ ਦੀ, ਉਸ ਨੂੰ ਪ੍ਰਾਪਤ ਕਰਨ ਦੇ ਤੂੰ ਕਦੀ ਵੀ ਕਾਬਿਲ ਬਣ ਹੀ ਨਹੀਂ ਸਕਦਾ। ਇਸ ਤੋਂ ਸਪਸ਼ਟ ਹੋ ਜਾਂਦਾ ਇਸ ਪਹਿਲੀ ਤੁਕ ਤੋਂ ਹੀ ਕਿ ਇਸ ਦੇ ਤਿੰਨ ਹਿੱਸੇ ਜਿਹੜੇ ਨੇ ਬਿਲਕੁਲ ਸਪਸ਼ਟ ਨੇ ਕਿ ਸੰਤ ਨੂੰ ਜਿਹੜਾ ਹੈ ਬੜੇ ਧਿਆਨ ਦੇ ਨਾਲ ਦੇਖ ਕਰਕੇ ਪਰਖ ਕਰਕੇ ਉਹਦੀ ਸ਼ਰਨ ਲੈਣੀ ਹੈ। ਇਸ ਜਗਤ ਦੇ ਵਿੱਚ ਕਾਲ ਦੀ ਲੀਲਾ ਚੱਲ ਰਹੀ ਹੈ, ਸਤਪੁਰਸ਼ ਦੇ ਖਿਲਾਫ ਜੋ ਹੈ ਇੱਕ ਕਾਲ ਪੁਰਸ਼ ਦੀ ਪੈਦਾ ਕੀਤੀ ਗਈ ਹੈ। ਕਾਲ ਪੁਰਖ ਕੌਣ ਹੈ ਇਸ ਨੂੰ ਵੀ ਸਮਝ ਲੈਣਾ ਬਹੁਤ ਜ਼ਰੂਰੀ ਹੈ, ਤਾਂ ਹੀ ਜਾ ਕਰਕੇ ਸਾਨੂੰ ਸਤਪੁਰਸ਼ ਦੇ ਸਹੀ ਮਾਇਨੇ ਦੇ ਵਿੱਚ ਪਤਾ ਚੱਲੇਗਾ ਕਿ ਸਤਪੁਰਸ਼ ਕਿਸ ਨੂੰ ਕਿਹਾ ਜਾਂਦਾ। ਸਤਪੁਰਸ਼ ਜੋ ਹੈ ਉਸ ਬੇਪਰਵਾਹ ਅਨਾਮੀ, ਯਾਨੀ ਕਿ ਜਿਹੜਾ ਪਰਮਾਤਮਾ, ਅਸਲ ਪਰਮਾਤਮਾ ਜਿਹੜਾ ਆਪਣੀ ਧੁਨ ਔਰ ਆਪਣੀ ਮੋਜ ਦੇ ਵਿੱਚ ਮਸਤ ਹੈ, ਜਿਸ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅਜੂਨੀ ਸਾਹਿਬੰਗ, ਜਿਹੜਾ ਕਿ ਆਪਣੇ ਆਪ ਤੋਂ ਹੈ ਔਰ ਜੂਨੀਆਂ ਦੇ ਵਿੱਚ ਨਹੀਂ ਆਉਂਦਾ। ਔਰ ਜਿਹੜੀ ਜੀਵਾਤਮਾ ਜੂਨ ਦੇ ਵਿੱਚ ਆ ਗਈ, 9 ਮਹੀਨੇ ਮਾਂ ਦੇ ਪੇਟ ਵਿੱਚ ਆ ਗਈ, ਉਹ ਕਿਤਨੀ ਵੀ ਮਹਾਨ ਜੀਵਾਤਮਾ ਕਿਉਂ ਨਾ ਹੋਵੇ, ਪਰਮਾਤਮਾ ਨਹੀਂ ਹੈ। ਪਰਮਾਤਮਾ ਦੀ ਡੈਫੀਨੇਸ਼ਨ ਗੁਰੂ ਨਾਨਕ ਸਾਹਿਬ ਨੇ ਮੂਲ ਮੰਤਰ ਦੇ ਵਿੱਚ ਬਿਲਕੁਲ ਸਪਸ਼ਟ ਕਰ ਦਿੱਤੀ ਹੈ। ਮੂਲ ਮੰਤਰ ਨੂੰ ਅਗਰ ਅਸੀਂ ਧਿਆਨ ਦੇ ਨਾਲ ਸਰਵਣ ਕਰੀਏ ਤੇ ਸਾਰੇ ਭਰਮ ਜਿਹੜੇ ਨੇ ਦੂਰ ਹੋ ਜਾਂਦੇ ਨੇ। ਗੁਰੂ ਨਾਨਕ ਸਾਹਿਬ ਮਾਂ ਦੇ ਪੇਟ ਦੇ ਵਿੱਚ ਆ ਗਏ 9 ਮਹੀਨੇ, ਗੁਰੂ ਗੋਬਿੰਦ ਸਿੰਘ ਜੀ ਆ ਗਏ, ਬਾਬਾ ਸਾਵਣ ਸਿੰਘ ਜੀ ਆ ਗਏ, ਜਿਤਨੇ ਵੀ ਸੰਤ ਆਏ ਨੇ ਉਹ ਉਸ ਅਕਾਲ ਪੁਰਖ ਦੇ ਅਵਤਾਰ, ਯਾਨੀ ਕਿ ਉਹਨਾਂ ਦੇ ਅੰਦਰ ਉਸਦੀ ਤਾਕਤ ਕੰਮ ਕਰਦੀ ਸੀ, ਪਰ ਉਹ ਆਪ ਕੰਮ ਨਹੀਂ ਕਰਦਾ, ਉਹ ਆਪ ਸਭ ਤੋਂ ਨਿਰਲਿਪਤ ਰਹਿੰਦਾ, ਯਾਨੀ ਕਿ ਉਹ ਬੇਪਰਵਾਹ ਜਿਹੜਾ ਹੈ ਉਹ ਆਪਣੀ ਧੁਨ ਔਰ ਆਪਣੀ ਮੌਜ ਦੇ ਵਿੱਚ ਅਲਗ ਅਗਮ ਔਰ ਅਨਾਮੀ ਮੰਡਲਾਂ ਦੇ ਵਿੱਚ ਆਪਣੀ ਮੌਜ ਵਿੱਚ ਮਸਤ ਹੈ। ਉੱਥੇ ਤੱਕ ਪਹੁੰਚਣ ਵਾਸਤੇ ਇਸ ਜੀਵਾਤਮਾ ਨੂੰ ਬਹੁਤ ਸਾਰੀ ਤਾਕਤ ਦੀ, ਇਹ ਤੁਰਕੀ ਬਾਣੀ ਦੀ ਜ਼ਰੂਰਤ ਹੈ, ਔਰ ਜਦ ਤੱਕ ਇਹ ਤੁਰਕੀ ਬਾਣੀ ਨੂੰ ਪ੍ਰਾਪਤ ਨਹੀਂ ਕਰ ਲੈਂਦਾ, ਤਦ ਤੱਕ ਇਹ ਜੀਵਾਤਮਾ ਉਸ ਸੱਚੇ ਪਰਮਾਤਮਾ ਨੂੰ ਜਾਣਨ ਦੇ ਕਾਬਿਲ ਨਹੀਂ ਬਣ ਸਕਦੀ। ਇਹ ਮਨ, ਬੁੱਧੀ ਔਰ ਇੰਦਰੀਆਂ ਦਾ ਵਿਸ਼ੇ ਨਹੀਂ ਹੈ, ਨਾ ਅਸੀਂ ਇਸ ਨੂੰ ਡਿਸਕਸ ਕਰ ਸਕਦੇ ਹਾਂ, ਨਾ ਇਸ ਨੂੰ ਬਿਆਨ ਕਰ ਸਕਦੇ ਹਾਂ, ਨਾ ਹੀ ਉਸਦੇ ਗੁਣਾਂ ਨੂੰ ਗਾਇਆ ਜਾ ਸਕਦਾ। ਉਸਦਾ ਇੱਕ ਗੁਣ ਹੈ ਜਿਸ ਨੂੰ ਅਸੀਂ ਨਾਮ ਜਾਂ ਸ਼ਬਦ ਕਹਿੰਦੇ ਹਾਂ, ਉਸ ਬੇਪਰਵਾਹ ਦਾ। ਹੁਣ ਵਿਚਾਰ ਕਰਕੇ ਦੇਖੋ, ਇਹ ਨਾਮ ਕਿਤਨਾ ਮਹਾਨ, ਕਿਤਨਾ ਸ਼ਬਦ ਮਹਾਨ ਹੈ, ਸਭ ਨੂੰ ਬਣਾਉਂਦਾ ਹੈ, ਪਰ ਉਸਦੇ ਬਾਵਜੂਦ ਉਸਦੇ ਵਿੱਚ ਇਤਨੀ ਤਾਕਤ ਸੱਤਾ ਨਹੀਂ ਹੈ ਕਿ ਉਸ ਅਲਖ ਮੰਡਲ ਦੇ ਵਿੱਚ ਆਵਾਜ਼ ਪੈਦਾ ਕਰ ਸਕੇ, ਯਾਨੀ ਧੁੰਨ ਦੇ ਰੂਪ ਵਿੱਚ ਪ੍ਰਗਟ ਹੋ ਸਕੇ। ਯਾਨੀ ਕਿ ਉੱਥੇ ਜੋ ਹੈ ਸ਼ਬਦ ਗੁਪਤ ਰੂਪ ਦੇ ਵਿੱਚ ਰਹਿੰਦਾ ਹੈ, ਸਾਰੀ ਰਚਨਾ ਕਰਦਾ ਹੈ, ਪਰ ਉਸਦੇ ਬਾਅਦ ਵੀ ਉਹ ਸ਼ਾਂਤ ਹੈ, ਬਿਲਕੁਲ ਸ਼ੀਤਲ ਆਨੰਦਮਈ ਅਵਸਥਾ ਹੈ। ਜਦੋਂ ਉਸ ਤੋਂ ਨਿਕਲ ਕਰਕੇ ਸੱਚਖੰਡ ਦੇ ਵਿੱਚ ਆਉਂਦਾ, ਉਸ ਵਕਤ ਜਾ ਕਰਕੇ ਇਹ ਧੁੰਨ ਪ੍ਰਗਟ ਹੁੰਦੀ ਹੈ, ਜਿਸ ਨੂੰ ਬੀਣ ਦੀ ਧੁੰਨ ਕਹਿੰਦੇ ਆ, ਜਿਹੜੀ ਇਸ ਜਗਤ ਦੇ ਵਿੱਚ ਸੱਪ ਨੂੰ ਨਿਸ਼ਚਿਤ ਕਰਨ ਵਾਸਤੇ ਬੀਣ ਰੇਲ ਰਸਾਲ ਵਜਾਵਿਆ ਸੋਈ। ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਸ਼ਟ ਕਰਦਾ ਕਿ ਸੱਚਖੰਡ ਦੇ ਵਿੱਚ ਐਸੀ ਬੀਣ ਦੀ ਧੁੰਨ ਸੁਣਾਈ ਦਿੰਦੀ ਹੈ, ਔਰ ਜਦੋਂ ਇਹ ਧੁੰਨ ਜਿਹੜੀ ਹੈ ਨਿਚਲੇ ਮੰਡਲਾਂ ਦੇ ਵਿੱਚ ਆਉਂਦੀ, ਅਲੱਗ ਅਲੱਗ ਮੰਡਲ ਦੇ ਵਿੱਚ, ਫਿਰ ਮੁਰਲੀ ਦੀ ਸੁਣਾਈ ਦਿੰਦੀ, ਫਿਰ ਪਿੰਗਰੀ ਦੀ ਸੁਣਾਈ ਦਿੰਦੀ, ਫਿਰ ਅਨਹਦ ਨਾਥ ਦੇ ਰੂਪ ਦੇ ਵੀ ਸੁਣਾਈ ਦਿੰਦੀ ਹੈ, ਕਿੱਥੇ ਘੰਟਿਆਂ ਦੇ ਰੂਪ ਦੇ ਵੀ ਸੁਣਾਈ ਦਿੰਦੀ ਹੈ, ਔਰ ਅਲੱਗ ਅਲੱਗ ਮੰਡਲਾਂ ਨੂੰ ਬਣਾਉਂਦਾ ਹੋਇਆ ਅਲੱਗ ਅਲੱਗ ਪ੍ਰਕਾਸ਼ ਦਿੰਦਾ ਹੋਇਆ, ਇਹ ਸ਼ਬਦ ਜੋ ਹੈ ਇਸ ਜਗਤ ਦੇ ਵਿੱਚ ਆ ਕਰਕੇ ਮਨੁੱਖੇ ਜਨਮ ਦੇ ਦੋਨੋਂ ਅੱਖਾਂ ਦੇ ਪਿੱਛੇ, ਯਾਨੀ ਕਿ ਤੀਸਰੇ ਤਿਲ ਤੇ ਦਸਵੇਂ ਦਵਾਰ ਤੇ ਆ ਕਰਕੇ ਟਿਕ ਜਾਂਦਾ। ਇੱਥੋਂ ਇਹਦੀਆਂ ਕਿਰਨਾਂ ਜਿਹੜੀਆਂ ਹੈ ਨਾਭੀ ਚੱਕਰ ਦੇ ਨਾਲ ਟਕਰਾ ਕਰਕੇ ਸਾਰੇ ਜਗਤ ਦੇ ਵਿੱਚ ਫੈਲ ਜਾਂਦੀਆਂ। ਇਸ ਤੋਂ ਵਿਚਾਰ ਕਰਕੇ ਦੇਖ ਲੋ ਕਿ ਉਹ ਪਰਮਾਤਮਾ ਦਾ ਜਿਹੜਾ ਗੁਣ ਹੈ, ਪਰਮਾਤਮਾ ਕਿਸ ਜਗ੍ਹਾ ਮੌਜੂਦ ਹੈ, ਔਰ ਉਸਨੇ ਆਪਣੀ ਇਸ ਜੀਵਾਤਮਾ ਨੂੰ, ਆਪਣੇ ਅੰਸ਼ ਨੂੰ ਵਾਪਸ ਬੁਲਾਉਣ ਵਾਸਤੇ कैसी महान ताकत और सत्ता किस तरीके दे नाल दे रखी है। और जब तक ये भेद असी प्राप्त नहीं करांगे, भेद सिर्फ सतगुर दे कोल है, सतगुर दे सिवा इस भेद नू कोई दे ही नहीं सकता। मत कोई जाने अधूरे संता कोल जा करके असी लफज या नाम लै करके या कुछ होर गल या किरिया अपना करके सतसंग जी रिधियां सिद्धियां हो सकदियां ने, भविष्य दसे जा सकते ने। ये तो पहला मंडल है जेड़े पूरन संत सतगुरां दे चरणा दी खाक भी नहीं है, और असि खाक नू चट्टी फिरदे आ, खाक दे चक्कर लगाई फिरदे आ, उन्हां नू संत संत कह करके पुकारी फिरदे आ। एक बहुत वड्डा काल दा फैलाया होया परम है, यानी कि ए जिहड़े तीन मंडल ने सचखंड तो तले पार ब्रह्म तो भी निचले दी जिहड़ी रचना है जिहड़ी कि स्थूल सूक्ष्म और कारण लोक दे नाल संबंध रखदी है, ए तीन मंडल जड़े ने। एक ऐसी महान जीवात्मा है जिसने 63 युग एक 70 युग एक भक्ति करके उस बेपरवाह को उस परमात्मा को प्रसन्न होकर के उसने इस वर दिते ने। ए जीवात्मा इस दे हवाले कीतियां गया ने, तीन मंडल उस दे हवाले कीते ने। रचना करन वाला उसका अपना गुण है, और ए सारी रचना करन दे बाद उसने इस नु थानेदार बना करके जमपुर बना करके इस दे हवाले कीता। जितना भी असी कहने त्रिलोकी नाथ या चित्रगुप्त या यमराज जो कुछ भी लफजा दे नाल पुकारिया जांदा, असल दे विच की है, ए एक जीवात्मा है जिसनू परमात्मा की ताकत मिली हुई है, और ए तीनों मंडला की ए संभाल करता है। नियम और कानून दिते गए ने, मौत का नियम दिता है, एक निश्चित सीमा तक प्राण शक्ति दी जाती है, उस तो बाद ए वापस लै ली जाती है। ए निश्चित सीमा के अंदर ही इस जीवात्मा ने अपने घर का काम करना है। करोड़ा युग लग जाते ने इस जीवात्मा नू मनुखे जन्म दे विच आण वास्ते। 84 लाख जामिया दे विचार करके देख लो, सूक्ष्म कारण लोका लखां वरिया दी उम्र है, लखां वरिया दी उम्र कदों जा करके पूरिया होणगियां 84 लाख जामे, तद जा करके एक मौका मिलदा इस जीवात्मा नू कि तू अपने घर उस बेपरवाह नू मिलण वास्ते जा सकदी है, उदम कर सकदी है। ते विचार करके देख लो भी असि ए मनुखा जन्म प्राप्त करन वास्ते जड़ा कि इस 84 लाख जामिया दी अंधेरी कोठरी दे विच अंधेरी रात दे विच एक क्षण बंगड़ दा जीवन मिलिया, कितना 50 साल 40 साल 100 साल 80 साल जिदे विच बचपन काढ़ दो, भोग विकार काढ़ दो, बुढ़ापा काढ़ दो, जिदे च असि कुछ कर ही नहीं सकते, ते कितना कुछ समय इस जीवात्मा वास्ते बचदा है कि जा करके अपने अकाल पुरख दे विच लीन हो सके। और ए जड़ा समय सानू मिलदा है ए असि झूठे संतां दे चक्कर लगा करके ओ भी खत्म कर लैंदे आ, जन्म और गरन दे विच यानी कि अपने जन्म ही पक्के करी जा रहे हैं, ते किस तरीके दे नाल इस जीवात्मा दा उद्धार हो सकदा है। ए काल दा जाल बड़ा महीन रचा गया, उसनु उपदेश दिता गया, हुक्म दिता गया कि ए जीवात्मा नु तू इत्थे रोक करके रखना है, ते इस नु रोकण वास्ते इस नु प्रमाण वास्ते उसने अपना एक अंश जिसनू असी मन कहंदे आ, मन दा पिंजरा जो है हर जीवात्मा दे नाल लगा रखिया, तीनों लोकां दे विच तन और मन दा पिंजरा नाल लगा, इस तो कोई जीवात्मा छुटकारा नहीं पा सकदी। जड़ी जीवात्मा पार ब्रह्म दे विच पहुंच जांदी है ओ इस तन और मन दे पिंजरे तो ते छुटकारा पा लैंदी है, पर सचखंड तां भी नहीं पहुंच सकदी। क्यों? क्योंकि ओ अगे दा जिहड़ा रस्ता है ओ भी इतनी लुभावनी रचना है कि ये माया प्रबलता दे विच मौजूद है कि ये जीवात्मा उस मंडला नू देख करके पार कर ही नहीं सकदी। तो एक ऐसी ताकत दी लोड़ है, इसी करके गुरु नानक साहब ने कहा सतपुरख, सतपुरख सतपुरखा, सतपुरख दा अवतार सतगुरु ने, और ओही ताकत जड़ी है इस मंडला नू पार कराने दे काबिल इस जीवात्मा नू बनांदी है, तां ही जाकर के ए जीवात्मा सचखंड पहुंच सकदी है। अंतर दे विच असी चढ़ाई करन दे पहले यानी कि पहले चक्कर ते कोई भी जीवात्मा पहुंच सकदी है, ए भी भरम है बहुत सारी जीवात्मा दा। उस दे चक्कर चो भी गुरु नानक साहब कढ़ रहे ने कि असी किसी भी लफज दा जाप कर लिए, किसी भी लफज दा सिमरन कर लिए, लफज दा कोई भी महत्व नहीं है, कोई भी अक्षर दा कोई भी ऐसा गुण नहीं है कि उसके अंदरों प्रकाश प्रगट होएगा या परमात्मा उसके अंदर कैद है और सानू लै करके चला जाएगा। यानी कि राम नू जप लो या मरे नू जप लो, मरा किनू कहंदे ने, एक ऐसा नेस्ती लफज है जिसनू कोई भी नाम लेना पसंद नहीं करता, घर दे विच मरा मरा करिए तो सारे घरों बाहर कट देने दे, कहणगे इहदा दिमाग खराब हो गया। पर ऋषि वाल्मीकि ने किसनू जपया सी? मरे नू जपया सी, मरा मरा करके ही उसने परमात्मा नू प्राप्त कर लिया सी। ते कारण की सीगा? ये विचार करके देखो कि असली गल की है, लफज दे अंदर कुछ भी नहीं है, लफज दे विच फसना भी नहीं चाहिए, लफजा दा झगड़ा सिर्फ मन बुद्धि इंद्रियां यानी कि जड़ी जीवात्मा अंदर नहीं ना जाती वह लफजा दे विच फसी बैठी है। तो विचार करके देख लो असली गल की है कि असी अपनी मन बुद्धि और इंद्रिया नू स्थिर करना यानी कि संसार तो कढ़ना है, संसार तो कढ़ वास्ते ये मन की जड़ी ताकत दी गई है, प्रमाण वास्ते ਇਸੀ ਨੂੰ ਪਲਟਣ ਵਾਸਤੇ ਗੁਰੂ ਸਾਹਿਬ ਜਿਹੜੇ ਕੀ ਕਰਦੇ ਨੇ, ਇੱਕ ਲਫ਼ਜ਼ ਦੇ ਦਿੰਦੇ ਨੇ। ਇਸ ਲਫ਼ਜ਼ ਨੂੰ ਦੁਹਰਾਉਣ ਦੇ ਨਾਲ ਕੀ ਹੋਏਗਾ, ਤੇਰਾ ਖਿਆਲ ਜਿਹੜਾ ਹੈ ਬਾਹਰੋਂ ਨਿਕਲੇਗਾ। ਔਰ ਅਗਰ ਵਿਚਾਰ ਕਰਕੇ ਦੇਖ ਲੋ, ਕੋਈ ਜੀਵਾਤਮਾ 20 ਘੰਟੇ ਇਸ ਜਗਤ ਦੇ ਵਿੱਚ ਆਪਣੇ ਖਿਆਲ ਨੂੰ ਫਸਾਉਣ ਦਾ ਕੰਮ ਕਰ ਰਹੀ ਹੈ, ਤੇ 2-2.5 ਘੰਟੇ ਅਗਰ ਉਹ ਕਹੇ ਕਿ ਮੈਂ ਖਿਆਲ ਨੂੰ ਕੱਢ ਲਵਾਂਗੀ, ਤੇ ਇੱਕ ਉਸਦੀ ਜੀਵਾਤਮਾ ਦੀ ਬੜੀ ਸੁੰਦਰ ਕਲਪਨਾ ਹੈ ਜਿਹੜੀ ਕਿ ਕਦੇ ਵੀ ਕਿਸੇ ਵੀ ਯੁੱਗ ਦੇ ਵਿੱਚ ਪੂਰੀ ਨਹੀਂ ਹੋ ਸਕਦੀ। ਯਾਨੀ ਕਿ ਉਹ ਜੀਵਾਤਮਾ ਨੇ ਆਪਣਾ ਸਾਰਾ ਜਨਮ ਹੀ ਖਰਾਬ ਕਰ ਦਿੱਤਾ। ਔਰ ਅਗਰ ਅਸੀਂ ਪ੍ਰੈਕਟੀਕਲ ਤੌਰ ਤੇ ਗ੍ਰਸਥ ਮੇ ਜੋ ਰਹੇ ਉਦਾਸ, ਕਹਿ ਨਾਨਕ ਹਮ ਤਾ ਕਹਿ ਦਾਸ, ਅਸੀਂ ਤਾਂ ਗ੍ਰਸਥੀ ਦੀ ਪਰਿਭਾਸ਼ਾ ਹੀ ਨਹੀਂ ਸਮਝ ਸਕੇ। ਗ੍ਰਸਥੀ ਜੀਵਨ ਨੂੰ ਅਸੀਂ ਇੱਕ ਵਿਸ਼ਾਲੇ ਤੋਂ ਵੀ ਨਿਚਲੇ ਸਤਰ ਦੇ ਵਿੱਚ ਜੀ ਰਹੇ ਹਾਂ, ਔਰ ਨਿਚਲੇ ਸਤਰ ਦੇ ਇਸ ਵਿਸ਼ਾਲੇ ਨੂੰ ਅਸੀਂ ਬੜੇ ਮਹਾਨ ਹੋ ਕਰਕੇ ਕਹਿੰਦੇ ਹਾਂ ਭਾਈ ਅਸੀਂ ਗ੍ਰਸਥੀਆਂ। ਵਿਚਾਰ ਕਰਕੇ ਦੇਖ ਲੋ, ਵਿਸ਼ਾਲੇ ਦਾ ਨਿਯਮ ਹੈ, ਇੱਕ ਨਿਯਮ ਦੇ ਵਿੱਚ ਹੀ ਤੁਸੀਂ ਜਾ ਸਕਦੇ ਹੋ, ਸਮੇਂ ਦੇ ਵਿੱਚ ਹੀ ਤੁਸੀਂ ਜਾ ਕਰਕੇ ਭੋਗ ਕਰ ਸਕਦੇ ਹੋ, ਉਸ ਦੇ ਬਾਅਦ ਜੋ ਹੈ ਤੁਹਾਨੂੰ ਧੱਕੇ ਦੇ ਕੇ ਘਰੋਂ ਬਾਹਰ ਕੱਢ ਦਿੱਤਾ ਜਾਏਗਾ। ਪਰ ਇਸ ਗ੍ਰਸਥ ਜੀਵਨ ਨੂੰ ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਉੱਚ ਆਸ਼ਰਮ ਹੈ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ, ਇਸ ਦੇ ਵਿੱਚ ਕਿਸ ਚੀਜ਼ ਦੀ ਸੀਮਾ ਹੈ? ਕਿਸੇ ਨੇ ਕਿਸੇ ਵੀ ਚੀਜ਼ ਦਾ ਸੰਯਮ ਰੱਖਿਆ, ਜ਼ਬਾਨ ਦਾ ਸੰਯਮ ਹੈ, ਸਵਾਜ ਦਾ ਸੰਯਮ ਹੈ, ਇੰਦਰੀ ਦਾ ਸੰਯਮ ਹੈ, ਲੋਭ ਦਾ ਸੰਯਮ ਹੈ, ਵਿਕਾਰ, ਕਿਸ ਚੀਜ਼ ਦਾ ਸੰਯਮ ਹੈ ਇਸ ਵਿਸ਼ਾਲਿਆ ਦੇ ਵਿੱਚ? ਵਿਚਾਰ ਕਰਕੇ ਦੇਖੋ, ਐਸੇ ਮਹਾਨ ਵਿਸ਼ਾਲਿਆ ਦੇ ਵਿੱਚ ਰਹਿ ਕਰਕੇ ਪਰਮਾਤਮਾ ਨੂੰ ਪ੍ਰਾਪਤ ਕੀਤਾ ਹੀ ਨਹੀਂ ਜਾ ਸਕਦਾ। ਤੋ ਸਭ ਤੋਂ ਪਹਿਲਾ ਉਪਦੇਸ਼ ਅੱਜ ਦਾ ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰ ਰਹੇ ਨੇ ਕਿ ਜਿਸ ਜਗ੍ਹਾ ਤੂੰ ਰਹਿੰਦਾ ਹੈ ਉਸ ਨੂੰ ਆਸ਼ਰਮ ਅਗਰ ਕਹਿ ਰਿਹਾ ਤੇ ਆਸ਼ਰਮ ਦੇ ਦਾਇਰੇ ਦੇ ਵਿੱਚ ਆ, ਆਸ਼ਰਮ ਦੀ ਮਰਿਆਦਾ ਦੇ ਵਿੱਚ ਆ, ਉਸ ਦੇ ਬਾਅਦ ਹੀ ਜਾ ਕਰਕੇ ਤੂੰ ਇਹ ਖਿਆਲ ਨੂੰ ਜੋ ਹੈ ਸੰਸਾਰ ਚੋਂ ਕੱਢਣ ਦੇ ਕਾਬਿਲ ਬਣ ਸਕਦਾ। ਅਗਰ ਸਾਰਾ ਦਿਨ ਬੈਠ ਕਰਕੇ ਤੂੰ ਲੋਕਾਂ ਦੇ ਜੇਬ ਕੱਟਣ ਜਾਂ ਗਲੇ ਕੱਟਣ ਦੇ ਪ੍ਰੋਗਰਾਮ ਬਣਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਮੈਂ ਆਪਣੇ ਘਰ ਨੂੰ ਭਰ ਲਿਆ, 2 ਕਮਰਿਆਂ ਦਾ ਫਲੈਟ ਹੈ ਸਾਧ ਸੰਗਤ ਜੀ, ਸਾਰੇ ਸੰਸਾਰ ਦੀ ਦੌਲਤ ਇਕੱਠੀ ਕਰ ਲੈਣੀ ਚਾਹੁੰਦਾ, 20-25-50 ਸਾਲ ਦਾ ਜੀਵਨ ਹੈ, ਕਰੋੜਾਂ ਹੀ ਯੁਗਾਂ ਦਾ ਜੋ ਹੈ ਇੰਤਜ਼ਾਮ ਕਰਨ ਚ ਲੱਗਾ ਹੋਇਆ, ਇਹ ਕਿਸਨੇ ਭਰਮਾਇਆ? ਇਹ ਮਨ ਨੇ ਭਰਮਾਇਆ। ਯਾਨੀ ਕਿ ਜਿਹੜੀ ਦੂਸਰੀ ਤਾਕਤ ਹੈ ਜਿਸ ਨੂੰ ਕਾਲ ਪੁਰਸ਼ ਕਿਹਾ ਗਿਆ, ਇਸ ਜੀਵਾਤਮਾ ਨੂੰ ਪ੍ਰਮਾਣ ਵਾਸਤੇ ਉਸੀ ਨੇ ਇਹ ਸਾਰਾ ਭਰਮ ਇਸ ਜਗਤ ਦੇ ਵਿੱਚ ਫੈਲਾ ਕਰਕੇ ਰੱਖਿਆ। ਰੂਹਾਨੀਅਤ ਦਾ ਵਿਸ਼ੇ ਜਿਹੜਾ ਹੈ ਬੜਾ ਗਹਿਰਾ ਵਿਚਾਰ ਕਰਨ ਵਾਲਾ ਮਜਬੂਰ ਹੈ। ਬ੍ਰਹਮ ਦੀਆਂ ਉਸ ਕਾਲ ਦੀਆਂ ਅਸੰਖ ਮੋਹਰੀਆਂ ਨੇ, ਅਸੰਖ ਮੋਹਰੀਆਂ ਦੇ ਵਿੱਚ ਹੀ ਅਸੀਂ ਸਤਿਗੁਰੂ ਵਾਲੇ ਹੋ ਕਰਕੇ ਵੀ ਫਸੀ ਬੈਠੇ ਹਾਂ। ਯਾਨੀ ਕਿ ਉਹ ਬ੍ਰਹਮਾ ਖੁਦ ਇਸ ਮੋਹਰੀ ਦੇ ਵਿੱਚ ਫਸਿਆ ਬੈਠਾ। ਕੋਈ ਉਸ ਨੂੰ ਸਮਝਾ ਸਕਦਾ? ਕੋਈ ਉਸ ਨੂੰ ਕਹੇ ਬ੍ਰਹਮ ਜੀ, ਬ੍ਰਹਮਾ ਜੀ, ਇਹ ਬ੍ਰਹਮ ਨੂੰ ਤੁਸੀਂ ਪਾਰ ਕਰ ਲਓ, ਸਦਾ ਲਈ ਅਵਿਨਾਸ਼ੀ ਹੋ ਜਾਓਗੇ? ਅੱਜ ਤੱਕ ਕੋਈ ਉਸ ਨੂੰ ਸਮਝਾ ਨਹੀਂ ਸਕਿਆ। ਯਾਨੀ ਕਿ ਉਹ ਵੀ ਭਾਂਡੇ ਕਰਨ ਦਾ ਕੰਮ ਕਰ ਰਿਹਾ, ਆਪਣੇ ਆਪ ਨੂੰ ਇਤਨਾ ਮਹਾਨ ਸਮਝ ਰਿਹਾ ਕਿ 4 ਵੇਦ ਉਚਾਰਨ ਕਰ ਦਿੱਤੇ, ਸਾਰੇ ਜਗਤ ਨੂੰ ਪੜ੍ਹਾਉਣ ਦਾ ਮੈਂ ਕੰਮ ਕਰ ਰਿਹਾ, ਮੇਰੇ ਤੋਂ ਜ਼ਿਆਦਾ ਕੋਈ ਹੋਰ ਵੀ ਜਾਣਦਾ। ਯਾਨੀ ਕਿ ਉਹ ਬ੍ਰਹਮ ਨੂੰ ਕੋਈ ਨਹੀਂ ਪੜ੍ਹਾ ਸਕਿਆ। ਤੇ ਵਿਚਾਰ ਕਰਕੇ ਦੇਖ ਲਓ, ਅਸੀਂ ਸਾਰੀ ਉਮਰ ਕਿਤਨੇ ਕਲਾਸਾਂ ਪੜ੍ਹੀਆਂ, ਕਿਤਨੇ ਕੁ ਸਕੂਲਾਂ 'ਚ ਗਏ, ਕਿੰਨੇ ਕੁ ਟੀਚਰਾਂ ਦੀ ਸ਼ਰਨ ਲਈ ਹੈ ਕਿ ਇੱਕ ਛੋਟੀ ਜਿਹੀ ਕਿਰਿਆ ਕਰ ਲੈਣ ਦੇ ਨਾਲ ਸਾਡੀ ਮੁਕਤੀ ਹੋ ਜਾਏਗੀ? ਇਹ ਕਿਤਨਾ ਵੱਡਾ ਭਰਮ ਇਸ ਮਨ ਨੇ ਸਾਨੂੰ ਫੈਲਾ ਕਰਕੇ ਰੱਖਿਆ, ਔਰ ਅਸੀਂ ਇਸ ਮਨ ਦੀ ਇਸ ਸੁੰਦਰ ਮੋਰੀ ਦੇ ਵਿੱਚ ਕੈਦ ਹੋ ਕਰਕੇ ਰਹਿ ਗਏ। ਸੋ ਅੱਜ ਦਾ ਉਪਦੇਸ਼ ਬਿਲਕੁਲ ਸਪਸ਼ਟ ਹੈ ਕਿ ਸਾਰੇ ਜਾਲ ਚੋਂ ਨਿਕਲਣ ਵਾਸਤੇ ਇੱਕ ਐਸੀ ਤਾਕਤ ਦੀ ਲੋੜ ਹੈ ਜਿਸ ਨੂੰ ਇਸ ਜਗਤ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਸਤਿਗੁਰ ਦੀ ਸੰਗਿਆ ਦਿੱਤੀ ਹੈ। ਅਸੀਂ ਸਾਰੇ ਜੋ ਹੈ ਗ੍ਰੰਥਾਂ ਪੋਥੀਆਂ ਨੂੰ ਮੱਥਾ ਟੇਕਦੇ ਹਾਂ, ਪਰ ਵਿਚਾਰ ਕਰਕੇ ਦੇਖ ਲੋ ਕਿਤਨੇ ਨੇ ਜਿਹੜੇ ਅਰਥ ਸਹਿਤ ਇਸ ਬਾਣੀ ਨੂੰ ਪੜ੍ਹਦੇ ਨੇ। ਅਗਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਲਿਆ ਕਰਕੇ ਕਰ ਟੀਕੇ ਸਮੇਤ, ਯਾਨੀ ਕਿ ਅਰਥ ਸਮੇਤ ਪੜ ਲਈਏ, ਸਾਡੇ 80% ਦੁਵਿਧਾ ਜਿਹੜੀ ਹੈ ਖਤਮ ਹੋ ਜਾਏਗੀ, ਅਸੀਂ ਸੱਚੇ ਰਸਤੇ ਤੇ ਚੱਲ ਪਾਵਾਂਗੇ। ਪਰ ਕੀ ਹੈ, ਅਸੀਂ ਦੂਸਰੇ ਕੋਲ ਪੜਾਉਂਦੇ ਹਾਂ, ਅੰਨਾ ਪੜ ਰਿਹਾ, ਉਸ ਨੂੰ ਖੁਦ ਨੂੰ ਨਹੀਂ ਪਤਾ ਕਿ ਮੈਂ ਕੀ ਪੜ ਰਿਹਾ ਵਾਂ, ਤੇ ਸੁਣਨ ਵਾਲੇ ਨੂੰ ਖੁਦ ਨੂੰ ਨਹੀਂ ਪਤਾ ਕਿ ਮੈਂ ਕੀ ਸੁਣ ਰਿਹਾ ਵਾਂ। ਨਾ ਕੋਈ ਪੜਨ ਵਾਲਾ ਜਾਣਦਾ, ਨਾ ਕੋਈ ਸੁਣਨ ਵਾਲਾ ਜਾਣਦਾ, ਤੇ ਕਿਆ ਮੱਥਾ ਟੇਕਣ ਦੇ ਨਾਲ ਉਧਾਰ ਹੋ ਜਾਏਗਾ? ਇੱਕ ਜੜ ਵਸਤੂ ਕਿਸੇ ਚੇਤਨ ਵਸਤੂ, ਯਾਨੀ ਕਿ ਚੇਤਨ ਕੌਣ ਸੀ? ਇਹ ਪਰਮਾਤਮਾ ਦਾ ਅੰਸ਼ ਤਾਕਤ ਜਿਸ ਨੂੰ ਅਸੀਂ ਆਤਮਾ ਕਹਿੰਦੇ ਹਾਂ, ਇਸ ਦੇ ਵਿੱਚ ਇਤਨੀ ਤਾਕਤ ਨਹੀਂ ਹੈ ਕਿ ਇਹਨੂੰ ਚੁੱਕ ਕਰਕੇ ਕੋਈ ਸੱਚਖੰਡ ਲੈ ਜਾਏ, ਨਾ ਲਫ਼ਜ਼ਾਂ ਦੇ ਵਿੱਚ ਤਾਕਤ ਹੈ। ਅਗਰ ਲਫ਼ਜ਼ਾਂ 'ਚ ਤਾਕਤ ਹੁੰਦੀ ਤਾਂ 1430 ਪੇਜ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇਹਨਾਂ ਦੇ ਵਿੱਚ ਲਫ਼ਜ਼ ਹੀ ਲਫ਼ਜ਼, ਯਾਨੀ ਕਿ ਨਾਮ ਹੀ ਨਾਮ ਭਰਿਆ ਹੈ, ਵਰਣਾਤਮਕ ਨਾਮ। ਪਹਿਲੀ ਬਾਣੀ ਜਿਹੜੀ ਹਰ ਹਰ ਬੋਲੇ, ਜਿਹੜੀ ਇਸ ਵਕਤ ਹਰੀ ਬੋਲ ਰਹੇ ਨੇ, ਕੀ ਬੋਲ ਰਹੇ ਨੇ ਕਿ ਤੁਸੀਂ ਅਗਰ ਇਸ ਜਾਲ ਚੋਂ ਨਿਕਲਣਾ ਚਾਹੁੰਦੇ ਹੋ ਤੇ ਉਸ ਸਤਿਗੁਰ ਦੇ ਕੋਲ ਜਾਓ ਜਿਹੜਾ ਕਿ ਦੂਸਰੀ ਬਾਣੀ ਦੇਣ ਦੇ ਕਾਬਿਲ ਤੁਹਾਨੂੰ ਬਣਾ ਦੇਗਾ।
ਜੋ ਜੋ ਕਹੇ ਸੁਣੇ ਸੁਮੁਖਤਾ, ਹਮ ਤਿਸ ਕੇ ਸਦਗੁਰਬਾਨ।
ਜੋ ਜੋ ਕਹੇ ਸੁਣੇ ਸੁਮੁਖਤਾ, ਇਸ ਤੁਕ ਦਾ ਵੀ ਅਸੀਂ ਬੜਾ ਹੀ ਸੁੰਦਰ ਔਰ ਗਲਤ ਅਰਥ ਕੱਢਿਆ। ਜੋ ਜੋ ਸੁਣੇ ਸੋ ਮੁਕਤਾ, ਯਾਨੀ ਕਿ ਜਦੋਂ ਇਹ ਬਾਣੀ ਪੜ੍ਹੀ ਜਾਂਦੀ ਹੈ, ਕੋਈ ਦੂਸਰਾ ਪੜ੍ਹਦਾ, ਤੀਸਰਾ ਪੜ੍ਹਦਾ, ਅਸੀਂ ਕੰਨਾਂ ਦੇ ਨਾਲ ਸੁਣਦੇ ਹਾਂ ਤੇ ਕਹਿੰਦੇ ਹਾਂ ਵੀ ਇਹ ਤੁਕ ਬਿਲਕੁਲ ਸਪਸ਼ਟ ਕਹਿ ਰਹੀ ਹੈ, ਜੋ ਜੋ ਕਹੇ ਸੁਣੇ ਸੋ ਮੁਕਤਾ, ਜਿਸਨੇ ਸੁਣ ਲਿਆ ਉਹ ਮੁਕਤ ਹੋ ਗਿਆ। ਗੁਰੂ ਨਾਨਕ ਸਾਹਿਬ ਉਦਾਹਰਣ ਦੇ ਰਹੇ ਨੇ, ਪਿਆਰ ਨਾਲ ਇਸ ਨੂੰ ਸਮਝ ਕਰੋ ਔਰ ਕਿਸ ਤਰੀਕੇ ਦੇ ਨਾਲ ਅਸੀਂ ਬਚ ਸਕਦੇ ਹਾਂ। ਜਦੋਂ ਜਹਾਜ਼ ਇੱਥੋਂ ਚੜ੍ਹਨ ਲੱਗਦਾ ਨਾ ਤੇ ਅਨਾਉਂਸਮੈਂਟ ਕੀਤੀ ਜਾਂਦੀ ਹੈ ਤਿੰਨ ਵਾਰੀ ਕਿ ਇਸ ਜਹਾਜ਼ ਦੇ ਜਿਹੜੇ ਪੈਸੰਜਰ ਹਨ ਨਾ, ਅਟੈਂਸ਼ਨ ਹੁਸ਼ਿਆਰ ਹੋ ਜਾਓ ਕਿ ਜਹਾਜ਼ ਤਿਆਰ ਖੜਾ, ਆਪਣੀ ਆਪਣੀ ਆ ਕਰਕੇ ਸੀਟ ਸੰਭਾਲ ਲਓ। ਹੁਣ ਵਿਚਾਰ ਕਰਕੇ ਦੇਖੋ, ਅਨਾਉਂਸਮੈਂਟ ਕਰਨ ਵਾਲੇ ਨੇ ਤਿੰਨ ਵਾਰੀ ਕੀਤੀ ਹੈ ਔਰ ਆਪਾਂ ਸਾਰੇ ਹੀ ਸੁਣ ਰਹੇ ਹਾਂ, ਕੰਟੀਨ ਦੇ ਵਿਚ ਬੈਠੇ ਰੰਗ ਤਮਾਸ਼ੇ ਦੇ ਵਿਚ ਮਸਤ ਆ, ਸੁਣ ਵੀ ਰਹੇ ਹਾਂ, ਤੇ ਹੁਣ ਵਿਚਾਰ ਕਰਕੇ ਦੇਖੋ ਅਗਰ ਅਸੀਂ ਜਹਾਜ਼ ਦੇ ਵਿਚ ਬੈਠੇ ਨਹੀਂ ਤੇ ਕਿਆ ਸਾਡਾ ਪਾਰ ਉਤਾਰਾ ਹੋ ਜਾਏਗਾ। ਉਸੇ ਤਰੀਕੇ ਦੇ ਨਾਲ ਇਹ ਰੂਹਾਨੀਅਤ ਹੈ। ਹਰ ਕੀ ਬਾਣੀ ਆਈ ਹੈ ਕਿ ਸੰਤ ਦੀ ਸ਼ਰਨ ਲੋ, ਸਤਿਗੁਰ ਦੀ ਟੇਕ ਲੋ, ਉਹ ਤੁਹਾਨੂੰ ਦੂਸਰੀ ਧੁਰ ਕੀ ਬਾਣੀ, ਸੱਚੀ ਬਾਣੀ ਜਿਹੜੀ ਕਿ ਅੰਤਰ ਨਿਰੰਤਰ ਆ ਰਹੀ ਹੈ, ਉੱਚੇ ਖਾਸੇ ਮਹਿਲ ਤੋਂ ਬਾਗ ਦੇ ਰਿਹਾ ਖੁਦਾ, ਉਹ ਦੇਗਾ, ਉਸ ਦੇ ਨਾਲ ਮਿਲਾ ਦੇਗਾ। ਤੇ ਵਿਚਾਰ ਕਰਕੇ ਦੇਖੋ ਜਿਹੜੇ ਸ਼ਰਨ ਲੈਣਗੇ, ਯਾਨੀ ਕਿ ਨਾਨਕ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ, ਯਾਨੀ ਕਿ ਜਿਹੜਾ ਇਸ ਨਾਮ ਰੂਪੀ ਜਹਾਜ਼, ਸ਼ਬਦ ਰੂਪੀ ਜਹਾਜ਼ ਦੇ ਉੱਪਰ ਚੜ ਗਿਆ, ਕਿਸ ਤਰੀਕੇ ਨਾਲ ਚੜੇਗਾ? ਜਦੋਂ ਨੌ ਦੁਆਰਿਆਂ ਚੋਂ ਨਿਕਲੇਗਾ। ਅਗਰ ਉਹ ਕੰਟੀਨ ਦੇ ਵਿਚ ਬੈਠਾ ਰੰਗ ਤਮਾਸ਼ੇ ਚ ਮਸਤ ਹੈਗਾ ਤੇ ਜਹਾਜ਼ ਵਿਚ ਬੈਠਾ ਨਹੀਂ ਔਰ ਇਹ ਸੁਣ ਕੇ ਕਿ ਮੈਂ ਤਾਂ ਇਹ ਉਪਦੇਸ਼ ਸੁਣ ਰਿਹਾ ਔਰ ਉਪਦੇਸ਼ ਨੂੰ ਰੱਟੀ ਜਾ ਰਿਹਾ ਤੇ ਮੇਰੀ ਮੁਕਤੀ ਹੋ ਜਾਏਗੀ, ਤੇ ਇਹ ਕਦੀ ਸੰਭਵ ਹੈ? ਆਪਣੇ ਆਪ ਵਿਚਾਰ ਕਰੋ। ਇਸ ਬਾਣੀ ਨੂੰ ਖੁੱਲੇ ਰੂਪ ਦੇ ਵਿਚ ਜਦ ਤੱਕ ਅਸੀਂ ਦਿਮਾਗ ਨਾਲ ਵਿਚਾਰ ਨਹੀਂ ਕਰਾਂਗੇ, ਸਾਡਾ ਉਧਾਰ ਹੋ ਹੀ ਨਹੀਂ ਸਕਦਾ। ਅਸੀਂ ਮਤ ਔਰ ਧਰਮ ਬਣਾ ਕਰਕੇ ਇਹ ਬਾਣੀਆਂ ਨੂੰ ਵੀ ਕੈਦ ਕਰ ਦਿੰਦੇ ਹਾਂ, ਆਪ ਵੀ ਕੈਦੀ ਹੋ ਜਾਂਦੇ ਹਾਂ ਔਰ ਇਸ ਜੀਵਾਤਮਾ ਨੂੰ ਸਦਾ ਲਈ ਜਨਮ ਔਰ ਮਰਨ ਦੇ ਗੇੜ ਦੇ ਵਿਚ ਧੱਕਾ ਦੇ ਦਿੰਦੇ ਹਾਂ। ਤੇ ਹੁਣ ਵਿਚਾਰ ਕਰਕੇ ਦੇਖੋ, ਇਸ ਜਹਾਜ਼ ਤੇ ਚੜ੍ਹਨ ਵਾਸਤੇ ਕੰਟੀਨ ਚੋਂ ਨਿਕਲਣਾ ਪਏਗਾ, ਰੰਗ ਤਮਾਸ਼ੇ ਚੋਂ ਨਿਕਲਣਾ ਪਏਗਾ। ਉਹ ਕੰਟੀਨ ਕਿਹੜੀ ਹੈ? ਉਸ ਕਾਲ ਨੇ ਇਸ ਜਗਤ ਦੇ ਵਿਚ ਜੜ ਔਰ ਚੇਤਨ ਵਸਤੂ ਔਰ ਸੰਬੰਧਾਂ ਦੀ ਬੜੀ ਸੁੰਦਰ ਕੰਟੀਨ ਬਣਾ ਕਰਕੇ ਰੱਖੀ ਹੈ। ਇਹ ਇੰਦਰੀਆਂ ਦਾ ਵਿਸ਼ੇ ਹੈ, ਇਹ ਇੰਦਰੀਆਂ ਦੇ ਨਾਲ ਇੰਦਰੀਆਂ ਨੂੰ ਵੀ ਇੱਥੇ ਪ੍ਰਮਾਣ ਫਸਾਉਣ ਵਾਸਤੇ ਰੱਖਿਆ। ਕਿਉਂ? ਕਿਉਂਕਿ ਮਨ ਜਿਹੜਾ ਹੈ ਇੰਦਰੀਆਂ ਦੇ ਅਧੀਨ ਹੈ ਔਰ ਉਹ ਉਹਨਾਂ ਦੇ ਅਧੀਨਤ ਹੋਣ ਕਰਕੇ ਜਿਹੜੀ ਇੰਦਰੀ ਜਿਸ ਘਾਟ ਤੇ ਚਾਹੇ ਇਸ ਮਨ ਨੂੰ ਖਿੱਚ ਕਰਕੇ ਲੈ ਜਾਂਦੀ ਔਰ ਮਨ ਤਾਕਤ ਕਿੱਥੋਂ ਲੈ ਰਿਹਾ? ਆਤਮਾ ਕੋਲੋਂ। ਆਤਮਾ ਮਨ ਦੇ ਕਬਜ਼ੇ ਦੇ ਵਿੱਚ ਆ। ਜਦੋਂ ਮਨ ਇੰਦਰੀਆਂ ਦਾ ਦਾਸ ਹੋ ਗਿਆ, ਜਿਸ ਘਾਟ ਤੇ ਇੰਦਰੀ ਨੇ ਚਾਹਿਆ ਖਿੱਚ ਕੇ ਲੈ ਗਿਆ, ਆਤਮਾ ਤੇ ਆਪਣੇ ਆਪ ਹੀ ਕੁੱਤਾ ਘਸੀਟੀ ਹੋ ਗਈ, ਉਹਦੇ ਨਾਲ ਹੀ ਘਸੀਟੀ ਫਿਰਦੀ ਜਾ ਰਹੀ ਹੈ। ਤੇ ਹੁਣ ਵਿਚਾਰ ਕਰਕੇ ਦੇਖ ਲੋ ਕਿ ਨੌ ਦੁਆਰੇ ਖਾਲੀ ਕਿਸ ਤਰ੍ਹਾਂ ਹੋਣਗੇ। ਨੌ ਦੁਆਰੇ ਖਾਲੀ ਅੱਖ ਬੰਦ ਕਰਕੇ ਕਦੀ ਨਹੀਂ ਜੇ ਹੋਏ। ਅਗਰ ਤੁਸੀਂ ਕਹੋ ਕਿ ਅੱਖ ਬੰਦ ਕਰਕੇ ਬੈਠ ਕੇ ਲਫ਼ਜ਼ ਨੂੰ ਦੁਹਰਾ ਕਰਕੇ ਦੁਆਰ ਖਾਲੀ ਹੋ ਜਾਣਗੇ, ਅੱਜ ਤੱਕ ਇਹ ਸੰਭਵ ਨਹੀਂ ਹੈ। ਇਹ ਹੁਕਮ ਦੇ ਵਿਚ ਬੰਦ ਨੇ ਨੌ ਦੁਆਰ, ਕਿਸ ਦੇ? ਸਤਿਗੁਰ ਦੇ ਹੁਕਮ ਦੇ ਵਿਚ। ਔਰ ਸਤਿਗੁਰ ਹੁਕਮ ਕਦੋਂ ਕਰਦੇ ਨੇ ਨੌ ਦੁਆਰਾਂ ਚੋਂ ਨਿਕਲਣ ਦਾ? ਜਦੋਂ ਜੀਵਾਤਮਾ ਜਿੰਦੇ ਜੀ ਇਸ ਬਾਹਰੀ ਮਜ਼ਬੂਨ ਨੂੰ ਪੂਰਾ ਕਰ ਲੈਂਦੀ ਹੈ, ਯਾਨੀ ਕਿ ਪਹਿਲੀ ਬਾਣੀ ਜਿਹੜੀ ਦੇ ਰਹੇ ਨੇ ਸਤਿਗੁਰੂ, ਇਸ ਦੇ ਉੱਪਰ ਅਮਲੀ ਜਾਮਾ ਪਿਲਾ ਦਿੰਦੀ ਹੈ, ਯਾਨੀ ਕਿ ਅਮਲ ਕਰਦੀ ਹੈ, ਤੇ ਤਾਂ ਹੀ ਜਾ ਕਰਕੇ ਇਸ ਸੰਸਾਰ ਚੋਂ ਨਿਕਲਣ ਦਾ ਉਪਾਏ ਕੀਤਾ ਜਾਂਦਾ। ਜਦੋਂ ਆਤਮਾ ਤੜਫਦੀ ਹੈ ਨਾ, ਇਹ ਦੁਆਰ ਛੱਡਦੇ ਨਹੀਂ, ਵਸਤੂ ਔਰ ਸੰਬੰਧ ਛੱਡਦੇ ਨਹੀਂ। ਵਿਚਾਰ ਕਰਕੇ ਦੇਖ ਲੋ ਕਿ ਇੱਕ ਢਿੱਡ ਦੇ ਵਿੱਚੋਂ ਜਿਹੜੇ ਨਿਕਲੇ ਆ, ਉਹ ਸੰਬੰਧ ਸਾਡੇ ਬੇੜੀ ਨੇ, ਤੇ ਗੁਰੂ ਦੇ ਕੋਲ ਜਾ ਕਰਕੇ ਅਸੀਂ ਹੋਰ ਕਈ ਤਰੀਕੇ ਦੀਆਂ ਬੇੜੀਆਂ ਪਾ ਲਈਆਂ। ਹੁਣ ਬੇੜੀ ਕਿਤਨੀ ਵੀ ਮਹਾਨ ਹੋਏ, ਸਤਿਗੁਰਾਂ ਦੇ ਭਾਈ ਸਾਹਿਬ ਹੋਣ, ਉਹਨਾਂ ਦੇ ਭੈਣ ਜੀ ਹੋਣ, ਉਹਨਾਂ ਦੇ ਪੁੱਤਰ ਹੋਣ, ਉਹਨਾਂ ਦੇ ਮਾਂ ਪਿਓ ਹੋਣ, ਉਹਨਾਂ ਦੇ ਨਾਲ ਜਾ ਕਰਕੇ ਅਗਰ ਤੁਸੀਂ ਸੰਬੰਧ ਬਣਾ ਲਿਆ, ਰਿਸ਼ਤਾ ਬਣਾ ਲਿਆ, ਉਹ ਕਿਤਨਾ ਹੀ ਮਹਾਨ ਰਿਸ਼ਤਾ ਕਿਉਂ ਨਾ ਹੋਵੇ। ਯਾਨੀ ਕਿ ਜ਼ੰਜੀਰ ਕਿਹੜੀ ਸੋਨੇ ਦੀ ਕਿਉਂ ਨਾ ਹੋਵੇ ਜਾਂ ਲੋਹੇ ਦੀ ਕਿਉਂ ਨਾ ਹੋਵੇ, ਉਹਦਾ ਕੰਮ ਕੀ ਏ? ਇਹ ਜੀਵਾਤਮਾ ਨੂੰ ਬੰਦ ਕਰਕੇ ਰੱਖਣਾ, ਕੈਦ ਕਰਕੇ ਰੱਖਣਾ। ਯਾਨੀ ਕਿ ਅਸੀਂ ਤੇ ਨਿਕਲਣਾ ਸੀ, ਜਿਸ ਪੇਟ ਚੋਂ ਨਿਕਲੇ ਇਹਨਾਂ ਸੰਬੰਧੀਆਂ ਕੋਲੋਂ, ਰਿਸ਼ਤੇਦਾਰਾਂ ਕੋਲੋਂ ਬਚਣਾ ਸੀ ਔਰ ਗੁਰੂ ਕੋਲ ਜਾ ਕਰਕੇ ਹੋਰ ਕਈ ਰਿਸ਼ਤੇਦਾਰ ਬਣਾ ਲਏ। ਵਿਚਾਰ ਕਰਕੇ ਦੇਖ ਲੋ, ਇਹ ਰਿਸ਼ਤੇਦਾਰ ਸਾਨੂੰ ਜਾਣ ਨਹੀਂ ਦੇ ਰਹੇ, ਤੇ ਉਹ ਰਿਸ਼ਤੇਦਾਰ ਕਿਆ ਸੱਚਖੰਡ ਸਾਨੂੰ ਲੈ ਜਾਣਗੇ? ਉਹ ਤੇ ਆਪ ਕਈ ਸੰਗਲਾਂ ਨਾਲ ਬੰਧੇ ਪਏ ਨੇ, ਤੇ ਸਾਨੂੰ ਕਿਸ ਤਰੀਕੇ ਦੇ ਨਾਲ ਮੁਕਤ ਕਰਾ ਦੇਣਗੇ? ਸਤਿਗੁਰੂ ਸਿੱਖ ਕੇ ਬੰਧਨ ਕਾਟੇ, ਸਤਿਗੁਰ ਤੇ ਉਪਦੇਸ਼ ਦਿੰਦੇ ਨੇ ਕਿ ਤੁਸੀਂ ਇਸ ਉਪਦੇਸ਼ ਉੱਪਰ ਚੱਲੋ, ਤੁਹਾਡੇ ਬੰਧਨ ਕੱਟ ਜਾਣਗੇ। ਹੁਣ ਅਗਰ ਅਸੀਂ ਉਪਦੇਸ਼ ਉੱਤੇ ਚੱਲਾਂਗੇ ਨਹੀਂ, ਤੇ ਬੰਧਨ ਕਿਸ ਤਰੀਕੇ ਨਾਲ ਕੱਟ ਜਾਣਗੇ? ਤੋ ਸੰਸਾਰ ਦੇ ਜਿਤਨੇ ਰਿਸ਼ਤੇ ਨਾਤੇ ਨੇ, ਇਹਨਾਂ ਸਾਰੇ ਰਿਸ਼ਤੇ ਨਾਤਿਆਂ ਨੇ ਬੁੱਧੀ ਦੇ ਉੱਪਰ ਪਰਦਾ ਪਾ ਰੱਖਿਆ, ਐਸਾ ਭਿਆਨਕ ਪਰਦਾ ਪਾ ਰੱਖਿਆ, ਐਸਾ ਮੋਹ ਜਾਲ ਫਸਾ ਰੱਖਿਆ ਕਿ ਇਹ ਜੀਵਾਤਮਾ ਚਾਹ ਕਰਕੇ ਵੀ ਨੌ ਦੁਆਰਾਂ ਚੋਂ ਨਿਕਲ ਨਹੀਂ ਸਕਦੀ। ਤੋ ਨੌ ਦੁਆਰਾਂ ਚੋਂ ਨਿਕਲਣ ਦਾ ਜਿਹੜਾ ਤਕਨੀਕੀ ਮਜ਼ਬੂਨ ਹੈ, ਸੰਸਾਰ ਚੋਂ ਸੀਮਿਤ ਹੋ ਜਾਣਾ, ਯਾਨੀ ਕਿ ਉਦਾਸ ਹੋ ਜਾਣਾ। ਉਦਾਸ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਆਪਣਾ ਫਰਜ਼ ਨਹੀਂ ਪੂਰਾ ਕਰਨਾ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਬੜੀ ਖੁੱਲੀ ਔਰ ਸਪਸ਼ਟ ਦਿੱਤੀ ਹੈ ਕਿ ਜਦ ਤੱਕ ਤੁਸੀਂ ਹੁਕਮ ਦੇ ਵਿਚ ਨਹੀਂ ਆ ਜਾਂਦੇ, ਉਸ ਦੀ ਰਜ਼ਾ ਦੇ ਵਿਚ ਨਹੀਂ ਆ ਜਾਂਦੇ, ਤਾਂ ਸ਼ਿਸ਼ ਸਵਾਲ ਕਰਦਾ ਕਿ ਹੁਕਮ ਕੀ ਹੈ, ਰਜ਼ਾ ਕੀ ਹੈ? ਉਹ ਕਹਿੰਦੇ ਨੇ ਨਾਨਕ ਲਿਖਿਆ ਨਾਲ, ਕਿ ਜਿਹੜਾ ਲੇਖਾ ਤੂੰ ਨਾਲ ਲਿਖਵਾ ਕਰਕੇ ਲਿਆਇਆ ਨਾ, ਇਹ ਲੇਖਾ ਕਿਸੇ ਦਾ ਦਿੱਤਾ ਹੋਇਆ ਨਹੀਂ ਹੈ। ਇਹ ਜਿਹੜਾ ਤੂੰ ਪਿਛਲੇ ਜਨਮਾਂ ਦੇ ਵਿਚ ਮਨੁੱਖੀ ਜੂਨ ਦੇ ਵਿਚ ਆਇਆ ਸੀ ਨਾ, ਉਸ ਵਕਤ ਜੋ ਜੋ ਕੁਝ ਤੂੰ ਸਵਾਦ ਲਗਾਏ ਸੀ ਇਸ ਕੰਟੀਨ ਦੇ ਵਿਚ ਬੈਠ ਕਰਕੇ ਸੰਸਾਰ ਰੂਪੀ, ਉਹ ਸਾਰੇ ਸਵਾਦਾਂ ਦਾ ਭੁਗਤਾਨ ਮਾਤਰ ਹੈ। ਯਾਨੀ ਕਿ ਭੁਗਤਾਨ ਦੇਣਾ ਉਸ ਪਰਮਾਤਮਾ ਦੇ ਹੁਕਮ ਦੇ ਵਿਚ, ਸਤਿਗੁਰ ਦੇ ਉਪਦੇਸ਼ ਦੇ ਵਿਚ ਆਉਣਾ ਹੈ। ਔਰ ਅਗਰ ਅਸੀਂ ਇਹ ਭੁਗਤਾਨ ਨਹੀਂ ਦੇਵਾਂਗੇ ਤੇ ਪਹਿਲੀ ਹੀ ਹੁਕਮ ਅਦੂਲੀ ਹੋ ਗਈ। ਯਾਨੀ ਕਿ ਮਾਂ ਬਾਪ ਨੇ, ਧੀਆਂ ਪੁੱਤਰ ਨੇ, ਭੈਣਾਂ ਭਰਾਵਾਂ ਨੇ, ਜਿਹੜਾ ਜਿਹੜਾ ਸਾਡਾ ਸੰਬੰਧ ਹੈ, ਜਿਹੜਾ ਜਿਹੜਾ ਸਾਡਾ ਲੈਣ ਦੇਣ ਦਾ ਉਹਨਾਂ ਦੇ ਨਾਲ ਵਰਤਿਆ, ਸਾਡਾ ਫਰਜ਼ ਬਣਦਾ ਹੈ ਉਹਨਾਂ ਦੀ ਪਾਲਣਾ ਕਰਨ ਦਾ, ਉਹਨਾਂ ਦੀ ਪਾਲਣਾ ਕਰਨਾ। ਪਰ ਸਾਧ ਸੰਗਤ ਜੀ, ਕਾਮਨਾ ਨਹੀਂ ਰੱਖਣੀ, ਵਿਸ਼ੇ ਨਹੀਂ ਰੱਖਣਾ, ਸਵਾਰਥ ਨਹੀਂ ਰੱਖਣਾ। ਅਗਰ ਇਹ ਰੱਖਾਂਗੇ ਤੇ ਇਹ ਸਾਰੇ ਦੇ ਸਾਰੇ ਫਿਰ ਬੰਧਨ ਦੇ ਵਿਚ ਆ ਜਾਣਗੇ। ਸੇਵਾ ਕਰਤ ਹੋਏ ਨਿਸ਼ਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਜਦ ਤੱਕ ਇਹ ਸੇਵਾ, ਸੇਵਾ ਉਹ ਨਹੀਂ ਹੈ ਜਿਹੜੀ ਗੁਰਦੁਆਰੇ, ਮੰਦਰ ਜਾਂ ਡੇਰੇ ਵਿਚ ਜਾ ਕਰਕੇ ਅਸੀਂ ਸਾਧ ਸੰਗਤ ਦੀ ਕਰਦੇ ਹਾਂ ਤੇ ਉਹ ਸੇਵਾ, ਪਹਿਲੀ ਸੇਵਾ ਤੇ ਉਹ ਹੈ ਕਿ ਜਿਸ ਪੇਟ ਦੇ ਵਿਚੋਂ ਨਿਕਲ ਕੇ ਆਇਆ ਉਹ ਤੇਰਾ ਸਤਿਗੁਰੂ ਹੈ, ਉਸਨੇ ਤੈਨੂੰ ਪੈਦਾ ਕੀਤਾ, ਉਸ ਦੀ ਸੰਭਾਲ ਕਰ। ਔਰ ਅਗਰ ਉਸ ਦੀ ਸੰਭਾਲ ਕੀਤੇ ਬਿਨਾਂ ਮੈਂ ਡੇਰੇ ਮੰਦਰ ਗੁਰਦੁਆਰਿਆਂ ਚ ਹਸਤੀ ਮਿਟਾ ਰਿਹਾ ਵਾ ਸਾਧ ਸੰਗਤ ਜੀ, ਤੇ ਪਹਿਲੇ ਹੀ ਹੁਕਮ ਅਦੂਲੀ ਹੋ ਗਈ। ਯਾਨੀ ਕਿ ਜਿਹੜਾ ਨਾਲ ਲੇਖਾ ਲਿਆਇਆ ਸਾ ਉਹ ਤੇ ਮੈਂ ਪਾਲਣ ਕੀਤਾ ਨੀ, ਇਹ ਕਰਜ਼ਾ ਤੇ ਬਾਕੀ ਰਹਿ ਗਿਆ। ਯਾਨੀ ਕਿ ਕਰਜ਼ਾ ਬਾਕੀ ਦਾ ਮਤਲਬ ਹੈ ਕਿ ਜ਼ੰਜੀਰ ਬੰਧਨ ਬਾਕੀ ਰਹਿ ਗਏ। ਜਿਤਨੇ ਬੰਧਨ ਬਾਕੀ ਰਹਿ ਗਏ ਨੇ ਨਾ, ਇਹਨਾਂ ਨੂੰ ਤੋੜਨ ਵਾਸਤੇ ਫਿਰ ਸਾਨੂੰ ਜਨਮ ਲੈਣਾ ਪਏਗਾ। ਔਰ ਕਿਤਨੇ ਹੀ ਮਹਾਨ ਕਿਉਂ ਨਾ ਹੋਈਏ, ਇਹ ਦੋ ਪੈਰ ਦੀ ਜੂਨ ਜਦੋਂ ਨਿਕਲ ਜਾਏਗੀ ਨਾ, ਤੇ ਮਤ ਕੋਈ ਖਿਆਲ ਕਰਕੇ ਬੈਠੇ ਕਿ ਸਤਿਗੁਰ ਸਾਨੂੰ ਮਨੁੱਖਾ ਜਨਮ ਦੇ ਦੇਣਗੇ। ਮਨੁੱਖਾ ਜਨਮ ਕਿਸੇ ਵਿਰਲੇ ਭਾਗਾ ਵਾਲੇ ਨੂੰ ਮਿਲਦਾ ਹੈ, ਕਿਸ ਨੂੰ ਮਿਲਦਾ ਹੈ? ਜਿਹੜਾ ਕਿ ਜਿੰਦੇ ਜੀ ਆਪਣੀ ਹਸਤੀ ਤੇ ਮਿਟਾ ਰਿਹਾ ਸੀਗਾ, ਪਰ ਆਪਣੇ ਪਰਮਾਤਮਾ ਕੋਲ, ਗੁਰੂ ਕੋਲ ਪਹੁੰਚਣ ਤੱਕ ਦਾ ਰਸਤਾ ਤੈਅ ਨਹੀਂ ਕਰ ਸਕਿਆ। ਕਰਮ ਇਤਨੇ ਭਾਰੀ ਸਨ, ਇਤਨਾ ਵਿਸ਼ਾਲ ਭੰਡਾਰ ਸੀ ਕਿ ਉਸ ਨੂੰ ਧੋ ਨਹੀਂ ਸਕਿਆ। ਇਸ ਕਰਕੇ ਜਾ ਕੇ ਗੁਰੂ ਸਾਹਿਬ ਪ੍ਰਗਟ ਹੁੰਦੇ ਨੇ ਔਰ ਉਹਨਾਂ ਨੂੰ ਹੀ ਦਰਸ਼ਨ ਦੇ ਕਰਕੇ ਮਨੁੱਖਾ ਜਨਮ ਦਿੰਦਾ। ਬਾਕੀ ਸਾਰੇ ਇਸ ਭਰਮ ਚੋਂ ਨਿਕਲ ਜਾਓ, ਅਸੀਂ ਆਪਣੇ ਸਤਿਗੁਰ ਕੋਲੋਂ ਹੱਥ ਜਿਹੜਾ ਛੁਡਾ ਚੁੱਕੇ ਹਾਂ। ਔਰ ਕਿਉਂ ਛੁਡਾ ਚੁੱਕੇ ਹਾਂ, ਉਹ ਛੁਡਾਉਣ ਦਾ ਭਾਵ ਕੀ ਹੈ ਕਿ ਜਦੋਂ ਅਸੀਂ ਸੰਸਾਰ ਦੇ ਵਿਚ ਈਰਖਾ, ਦਵੈਸਤਾ ਔਰ ਨਿੰਦਿਆ ਦੇ ਵਿਚ ਕਈ ਤਰੀਕੇ ਦੇ ਲੋਭ ਔਰ ਲਾਲਚ ਕਰਕੇ ਲੋਕਾਂ ਦੇ ਜੇਬ ਕੱਟੇ, ਗਲੇ ਛੋਟੇ ਕੀਤੇ ਨਾ, ਇਹਨਾਂ ਦੇ ਨਾਲ ਸਾਡੇ ਭੁਗਤਾਨ ਰੂਪੀ ਜਨਮ ਪੱਕੇ ਹੋ ਗਏ, ਕਰਮ ਪੱਕੇ ਹੋ ਗਏ। ਹੁਣ ਇਹ ਜਿਹੜੇ ਕਰਮ ਨੇ, ਇਹ ਸਤਿਗੁਰ ਦੀ ਝੋਲੀ ਟ੍ਰਾਂਸਫਰ ਨਹੀਂ ਹੋ ਜਾਣਗੇ ਕਿ ਅਸੀਂ ਨਾਮ ਲਿਆ, ਅੰਮ੍ਰਿਤ ਛਕਿਆ ਤੇ ਇਹ ਸੰਤਾਂ ਦੀ ਝੋਲੀ ਚਲੇ ਜਾਣਗੇ ਤੇ ਸਾਧ ਸੰਗਤ ਜੀ ਇਹ ਬੜੇ ਵੱਡੇ ਭਰਮ ਚ ਬੈਠੇ ਆ, ਇਸ ਚੋਂ ਨਿਕਲ ਜਾਓ। ਇਹਨਾਂ ਦਾ ਭੁਗਤਾਨ ਸਾਨੂੰ ਹੀ ਦੇਣਾ ਪਏਗਾ। ਜੀਵਾਤਮਾ ਦੀ ਸਭ ਤੋਂ ਵੱਡੀ ਗਲਤੀ ਕੀ ਹੈ ਕਿ ਜਦੋਂ ਗੁਰੂ ਯਾਨੀ ਕਿ ਸਤਿਗੁਰ ਦੇ ਕੋਲ ਜਾ ਕਰਕੇ ਨਾਮ ਸ਼ਬਦ ਜਾਂ ਅੰਮ੍ਰਿਤ ਪੀਣ ਦੇ ਬਾਅਦ ਵੀ ਇਸ ਸੰਸਾਰ ਦੇ ਨਾਲ ਪਿਆਰ ਕਰਦੀ ਹੈ, ਇਸ ਦੇ ਵਿਚ ਆਪਣੀ ਹਸਤੀ ਮਿਟਾਉਂਦੀ ਹੈ, ਬੇਈਮਾਨ ਈਰਸ਼ਾ ਕਰਦੀ ਹੈ ਨਾ, ਤਾਂ ਜਾ ਕਰਕੇ ਕੀ ਹੁੰਦਾ, ਉਹ ਬਾਂਹ ਨੂੰ ਛੁਡਾ ਲੈਂਦੀ ਹੈ। ਯਾਨੀ ਕਿ ਇਹ ਬੀਜ ਫੁੱਟੇਗਾ ਕਿਹੜੇ ਜਨਮ ਵਿਚ ਫੁੱਟੇਗਾ, ਕੱਲ ਦੀ ਗੱਲ ਕਰਨ ਦਾ ਕੋਈ ਲਾਭ ਹੈ? ਕੱਲ ਕੱਲ ਕਰਦੇ ਆ, ਅਨੰਤ ਯੁੱਗ ਬੀਤ ਗਏ ਨੇ, ਅਸੀਂ ਅੱਜ ਤੱਕ ਇਸੀ ਮੁਲਕ ਦੇ ਵਿਚ ਬੈਠੇ ਹਾਂ। ਯਾਨੀ ਕਿ ਉਹ ਕੱਲ ਕਦੀ ਨਹੀਂ ਆਇਆ, ਤੇ ਬੀਜ ਕਦੋਂ ਫੁੱਟੇਗਾ, ਕਿਹੜੇ ਭਰਮ ਚ ਬੈਠੇ ਆ? ਅਗਰ ਸਤਿਗੁਰਾਂ ਨੇ ਬਹੁਤ 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 ਦਿਆਲ ਹੋ ਕਰਕੇ ਇੱਕ ਇਨਸਾਨ ਦਾ ਜਨਮ ਹੋਰ ਦੇ ਦਿੱਤਾ ਨਾ, ਤੇ ਵਿਚਾਰ ਕਰਕੇ ਦੇਖ ਲਓ ਉਹ ਵੀ ਕਿਸ ਕੰਮ ਆਏਗਾ। ਉਹ ਮਹਾਨ ਦੇਣ ਤੇ ਅਸੀਂ ਲੈ ਕਰਕੇ ਇਸ ਵਕਤ ਇਸ ਸਤਸੰਗ ਦੇ ਵਿਚ ਮੌਜੂਦ ਆ। ਯਾਨੀ ਕਿ ਇਸ ਵਕਤ ਦੋ ਪੈਰ ਦੀ ਮਨੁੱਖ ਦੀ ਜੂਨ ਲੈ ਕਰਕੇ ਅਗਰ ਅਸੀਂ ਆਪਣਾ ਉਦਾਰ ਨਹੀਂ ਕਰ ਸਕੇ, ਪਰਮਾਤਮਾ ਨੂੰ ਮਿਲਣ ਦੇ ਕਾਬਿਲ ਨਹੀਂ ਬਣਾ ਸਕੇ, ਤੇ ਕੱਲ ਅੱਜ ਤੱਕ ਕਿਸੇ ਦਾ ਵੀ ਨਹੀਂ ਜੇ ਆਇਆ, ਨਾ ਆਏਗਾ, ਔਰ ਨਾ ਹੀ ਇਸ ਭਰਮ ਦੇ ਵਿਚ ਬੈਠੋ ਕਿ ਅਸੀਂ ਅਗਲਾ ਜਨਮ ਲੈ ਕਰਕੇ ਸਤਿਗੁਰੂ ਨੂੰ ਮਿਲ ਜਾਵਾਂਗੇ। ਸਤਿਗੁਰੂ ਪਰਮਾਤਮਾ ਹੈ, ਉਸ ਦਾ ਅੰਸ਼ ਹੈ, ਉਸੀ ਦਾ ਰੂਪ ਹੈ, ਉਸ ਨੂੰ ਮਿਲਣ ਵਾਸਤੇ ਅਕਾਲ ਪੁਰਖ ਦੀ ਬੰਦਗੀ, ਉਸ ਦੇ ਉੱਪਰ ਕੁਰਬਾਨ ਹੋਣਾ ਬਹੁਤ ਜ਼ਰੂਰ ਹੈ। ਸਤਿਗੁਰੂ ਹੋਏ ਦਿਆਲ ਜਿਹੜੇ ਨੇ, ਕਦੋਂ ਦਿਆਲ ਹੁੰਦੇ ਨੇ? ਜਦੋਂ ਕਿ ਉਸ ਅਕਾਲ ਪੁਰਖ ਦੀ ਨਦਰ ਹੋਵੇ, ਨਦਰ ਹੋਏ ਤਾਂ ਸਤਿਗੁਰੂ ਮਿਲਾਏ। ਸਤਿਗੁਰ ਦੇ ਨਾਲ ਮੇਲ ਬਿਨਾਂ ਅਕਾਲ ਪੁਰਖ ਦੀ ਨਦਰ ਦੇ ਹੋ ਹੀ ਨਹੀਂ ਸਕਦਾ। ਔਰ ਸਤਿਗੁਰ ਦੀ ਦਿਆਲਤਾ ਦੇ ਬਾਅਦ कदी भी उस परमात्मा दे नाल मेल नहीं हो सकता। दोनों ही चीजा जड़िया ने चोली और दामन है। विचार करके देख लो, नदर दे बिना सतगुर नहीं है और सतगुर दे बिना ए नाम या शब्द की प्राप्ति नहीं है। ए लफ्जी नाम या अमृत की गल गुरु नानक साहब नहीं कर रहे, उस शब्द की गल कर रहे ने जड़ा प्रकाश और आवाज वाला, जिसने जड़ और चेतन सब नू आधार दे रखे है। तो हुण विचार करके देख लो केड़ी बाणी नू सुन करके किस तरीके नाल साडा उद्धार हो सकदा है कि ये बाणी अगर असी सुनी है, जो जो सुने कहे सुने सो मुक्ता। सुनन दा भाव इत्थे की है, पंजाबी दे विच इक गल है, ओए तू इल्त करदा है सुनदा नहीं, सुनदे दा भाव की है कि तू अमल नहीं करदा। इत्थे बहुत वड्डा भ्रम पैदा हो गया कि कन्ना दे सुनन दे नाल असी गल कर रहे हां। ते गुरु नानक साहब बिल्कुल स्पष्ट करदे ने कि जिहड़ी दूसरी बाणी है ना सुनन मनन वाली, ओह केड़ी है? अखी बाजू वेखना, बिन अखा करना, पैरे बाजू चलना, बिन हथा करना, जीबे बाजू बोलना, ए जीवित मरना, नानक हुक्म पछाण के ता खसमे मिलना। खसम नू मिलना चाहते हैं, अकाल पुरख नू मिलना चाहते हैं, ते जिदे जी मरण दा मजबून है, अखा पैरा और हथा दे नाल इस लफज नू शब्द नू नाम नू जड़ा असी जप रहे हैं उसकी गल नहीं कीती जा रही। ए लफज सिर्फ सानू समझाण वास्ते, मन नू पलटाण वास्ते ने। और अगर मन नू असी संसार दे विच फसाण दा काम कर रहे हैं ते कितने भी महान लफज क्यों ना होण, ए कदी भी अंदर ले जाण दे काबिल बना ही नहीं सकदे। ते मुक्त कौन होएगा? जड़ा कि इस बाणी दे उपर सुन करके अमल करेगा, अमली जामा पहनाएगा। जिसने अमल नहीं किया, विचार करके देख लो, ओ ते पहले ही काल दे मुंह च बैठा है, पर समझ जरूर है रहा कि मैं सतगुरु दे कोल जांदा वा, डेरे मंदर जांदा, मेरा उद्धार हो जाएगा। चक्कर लगाण दे नाल अज तक किसी दा उद्धार नहीं होया। सतगुरु नू सब को वेखदा, जीता जगत संसार, डिठे मुक्त ना होवे जिचर शब्द ना करे विचार। जब तक इस शब्द दे उपर जड़ी बाणी दिती जा रही है, शब्द रूपी बाणी है जड़ी मन बुद्धि इंद्रिया दे, इस दे उपर विचार दा भाव है अमल करना। जब तक असी अमल नहीं करांगे, और अगर असी कहिए कि सतगुरु उना दे दर्शन करके साडी मुक्ति हो जाएगी, तो साडी मुक्ति नहीं हो सकती। सतगुरु जो सारे ही देख रहे ने, जगत दे विच जड़ वस्तुआं भी देख रही ने, परिंदे पशु भी देख रहे ने, क्या वो छुट गए? अगर वो नहीं छुटे साध संगत जी, तो असी केड़े भरम च बैठे हां? इसका यह मतलब भी नहीं है कि लाभ नहीं है, और इसका यह मतलब भी नहीं है कि मोक्ष की प्राप्ति हो जाएगी। यानी कि परमात्मा बिल्कुल स्पष्ट बाणी देंदा, पर असी कदी भी ए नौ इंद्रिया चो निकलन की कोशिश नहीं करते, और कोशिश नहीं करते तो दसवीं जगह पहुंचांगे तो सानू ज्ञान की प्राप्ति होगी। इसी करके असी अंधकार दे विच बैठे अपने जन्म ही पक्के कर रहे हैं।
गुर परमेश्वर पूजिए मन तन लाई प्यार,
गुर परमेश्वर पूजिए मन तन लाई प्यार। गुरु कहंदे ने परमेश्वर है, हुण बिल्कुल गुरु दी परिभाषा गुरु नानक साहिब ने पहले स्पष्ट करती है कि गुरु पूरा होना चाहिए, यानी कि सचखंड की ताकत उसके अंदर प्रगट होनी चाहिए। वो परमेश्वर है, और कहंदे ने उसकी सेवा परमेश्वर की पूजा है। मन तन लाइए प्यार, मन और तन दे नाल प्यार दे नाल सेवा। हुण इस नूं समझ लेना चाहिए कि केड़ी सेवा की गल कर रहे ने, जड़ी कि मन और तन दो लफज क्यों इस्तेमाल किए गए ने, क्योंकि एक सेवा तन दी है, एक सेवा मन दी है। उपासना मन दी है, और बाहरी सेवा जड़ी कि असी सारे गुरु घर दे विच जांदे आ, हाथ पैरा दे नाल सेवा करदे आ, यह तन दी सेवा है। और इस तन दी सेवा भी तां सार्थक होंदी है अगर इहदे विच इच्छा और कामना ना होवे, सिर्फ परमात्मा शब्द अकाल पुरख नूं मिलण दा प्यार होवे। ए बिल्कुल स्पष्ट जान लो कि अगर सानू नाम दे नाल अकाल पुरख दे नाल प्यार नहीं है ना, तो सतगुरु दा मेल नहीं जी हो सकता। इस बाहरी मेल दे नाल उधार नहीं हुंदा, उधार हुंदा जीवात्मा दा अंदर दे मेल नाल। ते इसका यह भी मतलब नहीं है कि बाहर दा मेल नहीं है, उसका कोई अर्थ नहीं है। अर्थ है, पर उसकी सीमा है, इतनी छोटी सीमा है कि जीवात्मा पार ब्रह्म उस अविनाशी नूं प्राप्त नहीं कर सकती। यानी कि रस्ता मिल सकता है, एक साधन है, वह परमात्मा ने अकाल पुरख ने जिस घट दे विच प्रगट होया वह एक साधन के रूप दे विच इस्तेमाल किया, एक मशीन है। इस वक्त इस मशीन दे विच बैठ करके उस अकाल पुरख परमात्मा बाणी दे रहा है, तो उसका भाव की है कि इस बाणी के उपर अमल करो। तो इसका यह मतलब नहीं हो जाता कि इसके दर्शन के नाल या इस दे नाल साडी मुक्ति हो जाएगी। तो विचार करके देख लो, इस दे उपर अमल करना पैंदा है। तो स्पष्ट उपदेश है कि मन तन लाई प्यार, सब तो पहला अकाल पुरख दा प्यार चाहिदा, नाम दे नाल शब्द दे नाल प्यार चाहिदा। गीता विच किशन जी ने बिल्कुल स्पष्ट किया कि उस अव्यक परमात्मा की सिद्धि का मार्ग कठिनाई से ही सिद्ध होता है, यानी कि वह परमात्मा जो शब्द है मन बुद्धि इंद्रिया तो परे है, सिर्फ आत्मा की ताकत इस नूं देख सकती है और सुन सकती है, यानी कि उस ताकत तो बाहर कोई भी ताकत इस जगत दे विच नहीं है जड़ी उस शब्द नूं प्राप्त कर सके, यानी कि देख करके सुन करके अपने घर का रस्ता तय कर सके। तो बिल्कुल स्पष्ट उपदेश है कि एक कठिनाई मौजूद है इसी लोक दे विच, जिसने इस लोक नूं पार कर लिया इस कठिनाई रूपी रस्ते चो निकल गया प्यार करके, अगर प्यार नहीं है अकाल पुरख दे नाल ते सतगुरु दा मेल नहीं होएगा। एक कसम खार के जान लो कि सब तो पहले अकाल पुरख दा प्यार चाहिए, उस दे प्यार दे बिना, उस दे उपदेश दे बिना, उस दे हुकम दे बिना सतगुरु कदी भी किसी भी शिष्य नूं कितना ही महान क्यों ना आए कुछ भी नहीं देंदे। कदों देंदे ने? जदों की उसकी नजर होंदी है, उसकी नजर प्राप्त करनी जरूरी है, और नजर प्राप्त करने दे बाद गुरु दे उपदेश दे उपर कुर्बान होना जुड़ा, यानी कि प्रेम खिलन का चाओ सिर दर तलीम गली मेरी आओ, इत मार्ग पैर तरीजे सिर दीजे कान ना कीजे, यानी कि बिना दावे दा सिर देना पैंदा गुरु दे उपदेश दे उपर। हुण विचार करके देख लो, कहंदे ने अगर तेनू प्रेम खिलन का चाह, प्रेम दे विच तू मैनू मिलना चाहंदा है, ऐसी खेड खेडनी चाहंदा है ना, ते अपना सिर हाथ ते रख के लिया, और असी सिर किते लैके जा रहे हैं, सिर ते अपनी जगह लगा है, मन दे उपर कुर्बान होई बैठे हैं, और सोच रहे हैं कि असी सतगुरु वाले हैं, शब्द या नाम ले लिया, अमृत छक लिया, साडी मुक्ति हो जाएगी। ए बहुत बहुत वड्डा परम है। वो तन और मन की सेवा केड़ी है? तन की सेवा इस जगत दे विच जड़ी पहली सेवा तो लैके आखरी, यानी कि संसार का कार व्यवहार अपने ग्रस्त नूं चलाना निष्कामी होकर के, बिना किसी कामना, बिना किसी लोभ विकार अहंकार दे विच आकर के, यह है तन की सेवा। पूरे जगत की सत्संग की सेवा इस दे विच ही आ जाती है। दूसरी सेवा जड़ी है मन की सेवा है, जड़ी असी अख बंद करके बैठ जाते हैं, लफज दुहराते हैं ना साध संगत जी, इहदे विच बड़ा वड्डा भरम है कि इंद्रियां नूं जपांदे आ, इंद्रियां दे नाल मन का जपना बहुत जरूरी है। अगर मन नहीं जपेगा तो इंद्री का जप जड़ा कुछ भी सानू लाभ नहीं दे सकता। यही कारण है कि अज सानू 50 साल हो गए, 60 साल हो गए, आखिरी समय च बैठे हां, फिर भी असी कुछ भी प्राप्त नहीं कर सके। कारण की सीगा? मन नूं इस संसार चो कढ़न दा असी कदी विचार ही नहीं कीता, कोशिश ही नहीं कीती, जबरदस्ती इंद्रियां नूं बिठा दिता, इंद्रियां जप के खड़ियां हो गईयां, मन जड़ा बाहर ही भरमदा रह गया। यानी कि स्टूडेंट मन सीगा, मन नूं बिठाना क्लास दे विच, अगर वह क्लास दे विच बैठेगा नहीं, उहदी हाजरी पूरी नहीं होएगी, तो किस तरीके दे नाल विचार करके देख लो कि गुरु जो है उस नूं अगली क्लास ही चढ़ा देगा। हुण स्टूडेंट चार दीवारी दे चक्कर लगा रहा, सत समुंदर बाहर दे केड़े लगा रहा, पिकनिक पार्टियां सैर सपाटे, जन्म और मरण दे विच ही खज्जल हो रहा। एक ते जन्म मरण वो सी जिस चिड़ तो जन्म लिया, उन्हां रिश्तियां तो छुट नहीं सी सकदे, एक जन्म मरण कुछ विशेष शकलां नूं प्रसन्न करन वास्ते असी अपनी हस्ती मिटा देने आ। साध संगत जी, हस्ती की है? प्राण शक्ति। ए प्राण शक्ति यानी कि समय खर्च कीते बिना ना तो कोई वस्तु प्राप्त होंदी है, ना किसी शकल नूं असी प्रसन्न कर सकते हैं, यानी कि रिश्ते नूं कायम कर सकते हैं। हुण विचार करके देख लो असी कितनी कीमती हस्ती व्यास्त कीती है, कीमती हस्ती कितनी है? कबीर सूता क्या करे जागन की कर चोप, ए दम दम कहंदे ने सांस नूं, हीरा लाल है गिन गिन गुर को सोप, कहता हूं कह जात हूं कहूं बजावत ढोल, सासा बिरता जात है तीन लोक का मोल। कबीर जी कितनी स्पष्ट बाणी दे रहे गुरु ग्रंथ साहब दे विच कि तिना लोका दा मुल, तिना लोका दी वस्तु और संबंध दे कर भी तू एक भी श्वास जड़ा फालतू नहीं लै सकदा। ए है ओ महान श्वास प्राण शक्ति, जिस दी कीमत किथे गवा रहे हां इस संसार दे झूठे रिश्ते और नात्यां दे उपर, उन्हां दे उपर असी कुर्बान कर रहे हां, और जिन्हां नूं असी प्रसन्न करन दी कोशिश कर रहे हां, साध संगत जी इन्हां नूं ते परमात्मा खुद ही प्रसन्न नहीं कर सकिया। एक परमात्मा ने कितनी वड्डी देन दित्ती है, एक अवतार देता अपना मनुख दा, अपने आप नूं मिलन वास्ते अपना रूप ही दे दिता, ते विचार करदे हो तद भी असी प्रसन्न नहीं होए, ते असी इन्हां दे जन्म और मरण भुगता करके किस तरीके दे नाल परमात्मा नूं मिलन दे काबिल हो सकदे आ। ते साध संगत जी याद रखो, इस सारे भरम दे विचों निकल जाओ कि अज तक कोई किसे नूं ना खुश कर सकिया, ना रिश्ते नूं कायम कर सकिया, ਰਿਦਾ ਕਿੱਥੇ ਤੇਰੇ ਮਾਂ ਪਿਓ ਜਿਹਨੂੰ ਤੂੰ ਜਾਣਿਓ ਤੈ ਪਾਸੋ ਲੱਦ ਕੇ ਤੂੰ ਅਜੇ ਨਾ ਪਤੀਣਿਓ। ਕਹਿੰਦੇ ਨੇ ਉਹ ਕਦ ਦੇ ਤੈਨੂੰ ਛੱਡ ਕਰਕੇ ਚਲੇ ਗਏ ਨੇ, ਤੈਨੂੰ ਹੋਸ਼ ਨਹੀਂ ਆਈ ਅਜੇ ਤੱਕ, ਅਜੇ ਤੱਕ ਤੂੰ ਉਹਨਾਂ ਦੀਆਂ ਫੋਟੋਆਂ ਲਗਾ ਕੇ ਧੂਪ ਬੱਤੀਆਂ ਦਿੰਦਾ, ਉਹਨਾਂ ਚ ਫਸੀ ਫਿਰਦਾ। ਤੇ ਇਹ ਸਾਰੇ ਹੀ ਸੰਬੰਧ ਜਿਹੜੇ ਨੇ ਝੂਠੇ ਨੇ, ਰਿਸ਼ਤੇ ਨਾਤੇ ਬੁੱਧੀ ਤੇ ਪਰਦਾ ਪਾਉਣ ਵਾਸਤੇ, ਭਰਮ ਫੈਲਾਉਣ ਵਾਸਤੇ ਨੇ। ਇਸ ਕਰਕੇ ਗੁਰਦੁਆਰੇ ਮੰਦਰ ਡੇਰਿਆ ਜਦੋਂ ਵੀ ਜਾਓ ਨਾ, ਬੜੇ ਸਿਆਣੇ ਔਰ ਚਤੁਰ ਹੋ ਕਰਕੇ ਜਾਓ, ਇਤਨੇ ਚਤੁਰ ਹੋ ਕਰਕੇ ਜਾਓ ਜਿਤਨੇ ਕਿ ਅਸੀਂ ਲੋਕਾਂ ਦੇ ਗਲੇ ਕੱਟਣ ਵਾਸਤੇ, ਜੇਬੇ ਹਲਕੇ ਕਰਨ ਵਾਸਤੇ ਚਤੁਰ ਹੋ ਜਾਂਦੇ। ਕਿਉਂ? ਕਿਉਂਕਿ ਅਗਰ ਅਸੀਂ ਰਿਸ਼ਤਾ ਬਣਵਾਏ ਨਾ ਤੇ ਸਮਝ ਲਓ ਕਿ ਉਹਨੇ ਸਾਡਾ ਜੇਬ ਖੱਟ ਲਿਆ। ਆਪਣੇ ਜੇਬ ਤੇ ਹੱਥ ਰੱਖ ਕੇ ਜਾਓ, ਯਾਨੀ ਕਿ ਪ੍ਰਾਣ ਸ਼ਕਤੀ ਜਿਹੜੀ ਹੈ ਨਾ ਗਿਣ ਕੇ ਲੈ ਕੇ ਜਾਓ ਔਰ ਸਾਰੀ ਗੁਰੂ ਨੂੰ ਭੇਟ ਕਰੋ। ਇੱਕ ਵਿਸ਼ਵਾਸ ਜਿਹੜਾ ਨਾ ਕਿਸੇ ਸੰਬੰਧ ਨੂੰ ਭੇਟ ਨਾ ਕਰਕੇ ਆ ਜਾਣਾ। ਅਗਰ ਸੰਬੰਧ ਨੂੰ ਭੇਟ ਕਰਕੇ ਆ ਗਏ ਹੋ ਤੇ ਵਿਚਾਰ ਕਰਕੇ, ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾਏ, ਕੋਡੀਆਂ ਇਕੱਠੀਆਂ ਕਰਕੇ ਲਿਆਇਆ ਹੀਰੇ ਔਰ ਲਾਲ ਦੇ ਆਇਆ। ਕਬੀਰ ਜੀ ਦੀ ਬਾਣੀ ਏ, ਇਹ ਗੁਰੂ ਨਾਨਕ ਸਾਹਿਬ ਆਪ ਬੋਲਦੇ ਸੀ ਕਬੀਰ ਜੀ ਦੇ ਮੁਖਾਰ ਵਿੱਚੋਂ। ਤੇ ਵਿਚਾਰ ਕਰਕੇ ਦੇਖ ਲੋ ਕਿਤਨੀ ਸਪਸ਼ਟ ਬਾਣੀ ਏ ਔਰ ਅਸੀਂ ਕਿਹੜੇ ਰਿਸ਼ਤੇ ਕਾਇਮ ਕਰਨ ਚ ਲੱਗੇ ਆ। ਤੇ ਬਿਲਕੁਲ ਸਪਸ਼ਟ ਉਪਦੇਸ਼ ਕਰ ਰਹੇ ਨੇ ਕਿ ਜਿਸ ਨੇ ਇਸ ਬਾਣੀ ਨੂੰ ਸੁਣ ਲਿਆ ਨਾ, ਜੋ ਕਹੇ ਸੁਣੇ ਸੋ ਮੁਕਤਾ, ਸੁਣੇ ਦਾ ਭਾਵ ਹੈ ਅਮਲ। ਜਿਸ ਨੇ ਅਮਲ ਕਰ ਲਿਆ, ਯਾਨੀ ਕਿ ਅਨਾਊਂਸਮੈਂਟ ਸੁਣ ਕਰਕੇ ਜਿਹੜਾ ਜਹਾਜ਼ ਦੇ ਉਪਰ ਚੜ ਗਿਆ, ਬੈਠ ਗਿਆ ਨਾ, ਉਹ ਜਹਾਜ਼ ਜਿਹੜਾ ਉਸ ਨੂੰ ਸੱਤ ਸਮੁੰਦਰ ਪਾਰ ਜਿੱਥੇ ਉਸਦੀ ਮੰਜ਼ਿਲ ਹੈ ਉੱਥੇ ਪਹੁੰਚਾ ਦੇਗਾ। ਉਹ ਜਿਹੜਾ ਕੰਟੀਨ ਦੇ ਵਿੱਚ ਬੈਠਾ ਇਸੀ ਹੰਕਾਰ ਦੇ ਵਿੱਚ ਹੈ ਕਿ ਮੈਂ ਤਾਂ ਬਾਣੀ ਸੁਣ ਲਈ, ਮੈਂ ਤਾਂ ਅਨਾਊਂਸਮੈਂਟ ਸੁਣ ਲਈ, ਪਰ ਰੰਗ ਤਮਾਸ਼ੇ ਦੇ ਵਿੱਚ ਮਸਤ ਬੈਠਾ ਹੈ, ਤੇ ਉਹ ਤੇ ਫਿਰ ਨਰਕਾਂ ਦੇ ਵਿੱਚ ਹੀ ਜਾਏਗਾ। ਕਾਲ ਪੁਰਸ਼ ਇਹ ਥਾਣੇਦਾਰ ਰੱਖਿਆ ਹੀ ਇਸੀ ਵਾਸਤੇ ਹੈ ਕਿ ਇਹ ਕੰਟੀਨ ਦੇ ਵਿੱਚੋਂ ਜਿਹੜੀ ਵੀ ਵਸਤੂ ਆਰਡਰ ਦੇ ਕੇ ਲੈਣ ਨਾ, ਇਹ ਸਾਰੇ ਦਾ ਤੂੰ ਭੁਗਤਾਨ ਲੈ ਲੈਣਾ। ਯਾਨੀ ਕਿ ਕੋਈ ਵੀ ਵਸਤੂ ਇਸ ਜਗਤ ਦੇ ਵਿੱਚ, ਕੋਈ ਵੀ ਰਿਸ਼ਤਾ ਜਿਹੜਾ ਮੁਫਤ ਦੇ ਵਿੱਚ ਨਹੀਂ ਜੇ ਮਿਲਦਾ। ਅਗਰ ਮਾਂ ਬਾਪ ਦੀ ਸੇਵਾ ਅਸੀਂ ਕਾਮਨਾ ਦੇ ਨਾਲ ਕਰ ਦਿੱਤੀ ਨਾ, ਤੇ ਸਾਧ ਸੰਗਤ ਜੀ ਕੱਲ ਨੂੰ ਉਹ ਸਾਡੇ ਢਿੱਡ ਚੋਂ ਜਨਮ ਲੈਣਗੇ, ਅਸੀਂ ਉਹਨਾਂ ਦੇ ਮਾਂ ਪਿਓ ਹੋਵਾਂਗੇ ਫਿਰ।